6884.
आप सुन रहे हैं WTR 770 AM सासोबास ब्रॉडकास्टिंग सर्विस 24/7. हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz ऑफिशियल ऐप. eawaz टीवी को आप तमाम IPTV बॉक्सेस पर देख सकते हैं और अब eawaz टीवी रोकू ऐप पर भी दस्तयाब है. आज ही रोकू ऐप अपने स्मार्ट टीवी में डाउनलोड कीजिए बिल्कुल फ्री.
हर गुलशन गुलजार रहे, जिंदगी दे विच प्यार रहे.
अद्धी कमाई ते टीवी इंटरनेट ते फोन पैकेजेस ते निकल जांदी है.
इन्ना मुसीबतां तो छुटकारा पाओ ते टोनी जॉल नू कॉल कमाओ.
पंजाबी, हिंदी, क्रिकेट, स्पोर्ट्स ते इंग्लिश चैनल
ते नाल ही इंटरनेट फोन पैकेजेस ले आज ही करो कॉल
416-818-VV 416-818-2020.
इंटरनेट ते सस्ते कॉल लेके आया टोनी जॉल.
जिन्हां तो तुसी नेटवर्क केबलिंग एक्सेसरी ले सकते हो. HD एंटेना भी इंस्टॉल करते ने. इन्हां तो तुसी अनलिमिटेड इंटरनेट अते होम फोन पैकेज भी ले सकते हो. आज ही कॉल करो प्रीत नू 416-843-0208-4106-843-0208. इन्हां तो तुसी घर दफ्तर लई सिक्योरिटी कैमरा भी इंस्टॉल करवा सकते हो.
WTR 770 AM ਤੇ ਪ੍ਰੋਗਰਾਮ ਏਸ਼ੀਅਨ ਆਵਾਜ਼ ਦੇ ਨਾਲ ਜੁੜ ਚੁੱਕੇ ਸਾਰੇ ਹੀ ਸਰੋਤਿਆਂ ਨੂੰ, ਲਿਸਨਰਸ ਨੂੰ ਵਿਲੀਅਮਜੀਤ ਬਸਰਾ ਵੱਲੋਂ ਪ੍ਰੋਗਰਾਮ ਏਸ਼ੀਅਨ ਆਵਾਜ਼ ਦੇ ਵਿੱਚ ਸਵਾਗਤ ਕਰਦੇ ਹੋਏ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ. ਮੌਸਮ ਦੋਸਤੋ ਇੱਕਦਮ ਹੀ ਅੱਜ ਉਲਟ ਪਲੱਥੀ ਮਾਰਦਾ ਹੋਇਆ, ਕਿਉਂਕਿ ਸ਼ਾਮ ਤੱਕ ਜਿਹੜੀ ਵਾਰਨਿੰਗ ਹੈਗੀ ਆ ਰੇਨ ਦੀ 40-60 mm, ਜੇ ਆਪਾਂ ਨੂੰ ਦੂਸਰੇ ਲਫ਼ਜ਼ਾਂ 'ਚ ਕਹੀਏ 4-6 cm ਸੈਂਟੀਮੀਟਰ ਜਿਹੜੀ ਰੇਨ ਆ, ਇਹ ਬਹੁਤ ਸਾਲਾਂ ਬਾਅਦ ਇੱਦਾਂ ਦੀ ਜੋ ਵੈਦਰ ਨੈਟਵਰਕ ਵੱਲੋਂ ਜਿਹੜੀ ਵਾਰਨਿੰਗ ਹੁੰਦੀ ਆ. ਹੁੰਦਾ ਕੀ ਆ ਕਿ ਕਈ ਵਾਰੀ ਅਸੀਂ ਆਪਣੀਆਂ ਡਰਾਈਵਿੰਗ ਹੈਬਿਟਸ ਜਿਹੜੀਆਂ ਹੁੰਦੀਆਂ ਨੇ ਉਹ ਪੁਰਾਣੀਆਂ ਹੀ ਰੱਖ ਕੇ ਚੱਲਦੇ ਹਾਂ. ਬਹੁਤ ਸਾਰੇ ਨਿਊ ਇਮੀਗ੍ਰੈਂਟਸ, ਨਿਊ ਸਟੂਡੈਂਟਸ ਜਾਂ ਵਿਜ਼ਟਰਸ ਵੀ, ਲਾਇਸੈਂਸ ਬੜਾ ਈਜ਼ੀ ਹੋ ਜਾਂਦਾ ਜੀ ਇਸ ਕੰਟਰੀ ਦੇ ਵਿੱਚ ਆ ਕੇ ਲੈਣਾ, ਕਿਉਂਕਿ ਜਿਹੜੀਆਂ ਇੱਕ ਦੋ ਇੱਦਾਂ ਦੀਆਂ ਘਟਨਾਵਾਂ ਹੋ ਜਾਂਦੀਆਂ ਉਦੋਂ ਸਾਨੂੰ ਬਹੁਤ ਚੁਕੰਨੇ ਹੋ ਕੇ ਰੋਡ ਦੇ ਉੱਪਰ ਜਿਹੜਾ ਰਹਿਣਾ ਚਾਹੀਦਾ, ਕਿਉਂਕਿ ਜਿਹੜੀਆਂ ਰੋਡਸ ਦੀਆਂ ਕੰਡੀਸ਼ਨਸ ਹੁੰਦੀਆਂ ਨੇ, ਵੈਦਰ ਦੀਆਂ ਕੰਡੀਸ਼ਨਸ ਹੁੰਦੀਆਂ ਨੇ, ਸਾਨੂੰ ਆਪਣੀ ਡਰਾਈਵਿੰਗ ਉਹਦੇ ਅਕੋਰਡਿੰਗ ਢਾਲ ਕੇ ਹੀ ਰੋਡ ਦੇ ਉੱਪਰ ਚੱਲਣਾ ਚਾਹੀਦਾ, ਕਿਉਂਕਿ ਰੋਡਸ ਦੇ ਉੱਪਰ ਨਾ ਸਿਰਫ ਅਸੀਂ ਆਪਣੇ ਆਪ ਨੂੰ ਬਚਾਉਣਾ ਹੁੰਦਾ, ਦੂਸਰਿਆਂ ਨੂੰ ਵੀ ਬਚਾਉਣਾ ਹੁੰਦਾ. ਸੋ ਵਿਲੀਅਮਜੀਤ ਬਸਰਾ ਜੀ, ਰੇਡੀਓ ਏਸ਼ੀਅਨ ਆਵਾਜ਼ ਦੇ ਵਿੱਚ WTR 770 ਦੀ ਇਸ ਆਕਾਸ਼ਮਈ ਲਹਿਰਾਂ ਦੇ ਰਾਹੀਂ ਤੁਹਾਡਾ ਸਵਾਗਤ ਕਰਦਾ ਜੀ. ਪਵਨ ਜੀ ਅੱਜ ਆਊਟ ਆਫ ਪ੍ਰੋਵਿੰਸ ਹੈਗੇ ਨੇ, ਸੋ ਮੇ ਬੀ ਉਹ ਵੀ ਫੋਨ ਰਾਹੀਂ ਆਪਣੇ ਨਾਲ ਰਾਬਤਾ ਕਰਨਗੇ. ਅਤੇ ਮੇਰੇ ਨਾਲ ਅੱਜ ਸਟੂਡੀਓ ਦੇ ਵਿੱਚ ਬੀਇੰਗ ਅ ਫਰੈਂਡ ਮੇਰੇ ਛੋਟੇ ਭਰਾ ਦੋਸਤ ਫਤਿਹ ਪ੍ਰਤਾਪ ਸੰਧੂ ਜੀ ਚੰਡੀਗੜ੍ਹ ਤੋਂ ਬਿਲੋਂਗ ਕਰਦੇ ਨੇ, ਅਤੇ ਅੱਜ ਉਹ ਵੀ ਮੇਰੇ ਨਾਲ ਮੇਰਾ ਸਾਥ ਨਿਭਾਉਣ ਲਈ, ਮੈਨੂੰ ਮੋਰਲ ਸਪੋਰਟ ਕਰਨ ਦੇ ਲਈ ਆ ਰਹੇ. ਸਵਾਗਤ ਹੈ ਫਤਿਹ ਭਾਜੀ.
ਸਤਿ ਸ਼੍ਰੀ ਅਕਾਲ ਵਿਲੀਅਮ ਜੀ, ਬਹੁਤ ਬਹੁਤ ਧੰਨਵਾਦ ਜੀ ਇੱਥੇ ਬੁਲਾਉਣ ਲਈ ਅਤੇ ਮੈਨੂੰ ਅੱਜ ਸਰੋਤਿਆਂ ਦੇ ਰੂਬਰੂ ਕਰਨ ਲਈ. ਅਤੇ ਉਮੀਦ ਕਰਦਾ ਜੀ ਤੁਸੀਂ ਸਾਰੇ ਪ੍ਰੋਗਰਾਮ ਨੂੰ ਬਹੁਤ ਪਿਆਰ ਦਿਓਗੇ, ਪਸੰਦ ਕਰੋਗੇ ਅਤੇ
ਫਤਿਹ ਭਾਜੀ ਤੁਹਾਨੂੰ ਅੱਜ ਇੰਟਰੋਡਿਊਸ ਕਰਦੇ ਹੋਏ ਥੋੜਾ ਜਿਹਾ ਮੈਨੂੰ ਵੀ ਤਾਂ ਮਾਣ ਨਾਲ ਮੇਰਾ ਸਿਰ ਉੱਚਾ ਹੋ ਰਿਹਾ ਵਾ ਕਿ ਤੁਹਾਡੇ ਨਾਲ ਮੈਂ ਸ਼ਾਮ ਕੱਲ੍ਹ ਗੱਲ ਕੀਤੀ, ਕਿਉਂਕਿ ਪਵਨ ਭਾਜੀ ਨੂੰ ਅਚਾਨਕ ਜਦੋਂ ਜਾਣਾ ਪਿਆ ਅਤੇ ਮੈਨੂੰ ਪਤਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਤੁਹਾਡਾ ਨਾਮ ਵੀ ਸਾਡੇ ਕਲੱਬ ਦੇ ਵਿੱਚ ਜਾਂ ਬੀਇੰਗ ਮੀਡੀਆ ਕਰਮੀ ਜਿਹੜਾ ਵਾ ਉਹ ਮਾਣ ਨਾਲ ਲਿਆ ਜਾਊਗਾ. ਸੋ ਸਟੂਡੀਓ ਦੇ ਵਿੱਚ ਕਾਲ ਕਰਨ ਲਈ ਨੰਬਰ ਹੈਗਾ 416-620-7478. ਜੇ ਤੁਸੀਂ ਲਾਈਵ ਫੋਨ ਰਾਹੀਂ ਪ੍ਰੋਗਰਾਮ ਨੂੰ ਸੁਣਨਾ 6475571017 ਤੇ ਉਸ ਤੋਂ ਵੀ ਵਧੀਆ ਜੇ ਤੁਸੀਂ ਈ ਆਵਾਜ਼ ਦੀ ਐਪ ਆਪਣੇ ਐਪਲ ਫੋਨ ਦੇ ਵਿੱਚ ਐਂਡਰਾਇਡ ਫੋਨ ਦੇ ਵਿੱਚ ਡਾਊਨਲੋਡ ਕਰਦੇ ਹੋ ਤਾਂ ਤੁਸੀਂ ਪ੍ਰੋਗਰਾਮਾਂ ਦਾ ਜੋ ਆਨੰਦ ਹੈਗਾ ਵਾ ਦੋਸਤੋ ਤੁਸੀਂ ਲਾਈਵ ਵੀ ਕਰ ਮਾਣ ਸਕਦੇ ਹੋ ਰਿਕਾਰਡਿੰਗ ਵੀ ਸੁਣ ਸਕਦੇ ਹੋ ਤਾਂ ਸਭ ਤੋਂ ਪਹਿਲਾਂ ਕਿਉਂਕਿ ਦਿਨ ਸਾਰੇ ਬੜੇ ਖੂਬਸੂਰਤ ਹੁੰਦੇ ਆ ਕਈ ਵਾਰੀ ਅਸੀਂ ਪਾਸਟ ਨੂੰ ਲੈ ਕੇ ਅਤੇ ਫਿਊਚਰ ਨੂੰ ਲੈ ਕੇ ਅਸੀਂ ਆਪਣਾ ਪ੍ਰੈਜੈਂਟ ਗੁਆ ਬੈਠਦੇ ਹਾਂ ਤਾਂ ਹਮੇਸ਼ਾ ਹੀ ਮੈਂ ਤਾਂ ਇਹੀ ਕਹਿੰਦਾ ਹੁੰਦਾ ਜਦੋਂ ਕਾਲਜ 'ਚ ਲੈਕਚਰਾਰ ਸੀ ਉਦੋਂ ਵੀ ਕਿ ਪ੍ਰੈਜੈਂਟ ਦਾ ਸ਼ੁਕਰ ਜ਼ਰੂਰ ਕਰਿਆ ਕਰੋ ਜੋ ਵਰਤਮਾਨ ਸਮਾਂ ਵਾ ਉਸ ਨੂੰ ਜ਼ਰੂਰ ਮੰਨਿਆ ਕਰੋ ਸੋ ਪਹਿਲਾਂ ਸ਼ੁਰੂਆਤ ਦੇ ਵਿੱਚ ਪਰਮਾਤਮਾ ਦਾ ਪਰਵਰਦਿਗਾਰ ਦਾ ਸ਼ੁਕਰੀਆ ਕਰਦੇ ਹਾਂ ਜੀ ਦਾਤਿਆ ਤੇਰਾ ਸ਼ੁਕਰ ਦਾਤਿਆ ਗੱਲ ਫਤਿਹ ਜੀ ਇੱਦਾਂ ਹੁੰਦੀ ਹੁੰਦੀ ਆ ਕਿ ਆਪਾਂ ਕਈ ਵਾਰੀ ਨਾ ਸ਼ੁਕਰ ਆਪਾਂ ਕਰਨਾ ਚਾਹੁੰਦੇ ਹਾਂ ਸ਼ੁਕਰੀਆ ਕਰ ਨਹੀਂ ਪਾਉਂਦੇ
ਬਿਲਕੁਲ ਠੀਕ
ਕਈ ਵਾਰੀ ਅਸੀਂ ਕੀ ਕਰਦੇ ਹਾਂ ਨਾ ਸਾਡੇ ਅਸੀਂ ਪ੍ਰੈਜੈਂਟ ਨੂੰ ਇੰਜੋਏ ਕਰਨ ਦੀ ਬਜਾਏ ਫਿਊਚਰ ਦੀ ਫਿਕਰ ਦੇ ਵਿੱਚ ਇੰਨਾ ਇਨਵੋਲਵ ਹੋ ਜਾਂਦੇ ਹਾਂ ਨਾ ਕਿ ਫੇਰ ਬਾਅਦ ਚ ਪਤਾ ਲੱਗਦਾ ਜਦੋਂ ਉਹ ਪ੍ਰੈਜ਼ੈਂਟ ਸਮਾਂ ਫਿਰ ਆਪਾਂ ਇਕੱਲੇ ਬੈਠ ਕੇ ਸੋਚਦੇ ਆ ਉਦੋਂ ਆਹ ਕਰ ਲੈਂਦੇ ਉਹ ਕਰ ਲੈਂਦੇ।
ਬਿਲਕੁਲ ਜੀ,
ਕਿਉਂ ਮੈਂ ਇਹ ਗੱਲ ਅੱਜ ਛੇੜਨ ਦਾ ਜ਼ਿਕਰ ਕੀਤਾ, ਦੇਖੋ ਆਪਾਂ ਇਸ ਸੋਹਣੇ ਮੁਲਕ ਦੇ ਵਿੱਚ ਆਉਂਦੇ ਆ, ਜਦੋਂ ਵੀਜ਼ਾ ਅਪਲਾਈ ਕੀਤਾ ਹੁੰਦਾ, ਫਾਰਮ ਭਰੇ ਹੁੰਦੇ ਆ, ਉਦੋਂ ਆਪਾਂ ਹੋਰ ਤਰ੍ਹਾਂ ਦੀਆਂ ਅਰਦਾਸਾਂ ਕਰਦੇ ਆ, ਜਦੋਂ ਫਿਰ ਏਅਰਪੋਰਟ ਤੇ ਜਾਣਾ ਹੁੰਦਾ ਉਦੋਂ ਹੋਰ ਤਰ੍ਹਾਂ ਦੀ ਫੀਲਿੰਗ ਆਉਂਦੀ ਆ, ਜਦੋਂ ਇੱਥੇ ਲੈਂਡ ਕਰ ਜਾਂਦੇ ਆ ਤਾਂ ਲੱਗਦਾ ਵੀ ਪਤਾ ਨਹੀਂ ਅਸੀਂ ਸਿਕੰਦਰ ਦੀ ਤਰ੍ਹਾਂ ਦੁਨੀਆ ਜਿੱਤ ਲਈ।
ਬਿਲਕੁਲ ਠੀਕ
ਆ ਜੀ, ਜਦੋਂ ਆ ਕੇ ਫਿਰ ਇੱਥੇ ਪੈਂਦੀ ਆ, ਕਿਉਂਕਿ ਉੱਥੋਂ ਆਪਾਂ ਸੋਚ ਕੇ ਆ ਜਾਂਦੇ ਪਤਾ ਨਹੀਂ ਡਾਲਰ ਜਿਹੜੇ ਉਹ ਦਰਖਤਾਂ ਨੂੰ ਲੱਗਦੇ ਆ। ਮੈਂ ਤੁਹਾਨੂੰ ਅੱਜ ਇਹ ਗੱਲ ਜਾਣਬੁੱਝ ਕੇ ਹੌਲੀ ਹੌਲੀ ਤੁਹਾਨੂੰ ਟ੍ਰੈਪ ਕਰਨ ਦੀ ਕੋਸ਼ਿਸ਼ ਕਰਦਾ। ਨੋ ਡਾਊਟ ਮੈਨੂੰ ਪਤਾ ਬਹੁਤ ਵਧੀਆ ਫੈਮਿਲੀ ਚੋਂ ਆਏ ਹੋ ਤੁਸੀਂ, ਫਾਈਨੈਂਸ਼ਲੀ ਵੀ ਸੋਸ਼ਲੀ ਵੀ, ਹੈ ਨਾ, ਲੇਕਿਨ ਕੀ ਫਰਕ ਲੱਗਿਆ ਫਤਿਹ ਜੀ ਤੁਹਾਨੂੰ ਉੱਥੇ ਤੇ ਇੱਥੇ?
ਬਹੁਤ ਹੀ ਖੂਬਸੂਰਤ ਸਵਾਲ ਹੈ ਜੀ, ਅਤੇ ਸਭ ਤੋਂ ਵੱਡਾ ਜੀ ਮੈਂ ਹੁਣ ਇਸ ਚੀਜ਼ ਨੂੰ ਇਲੈਬੋਰੇਟ ਕਰਕੇ ਦੱਸਾਂ ਜੀ, ਅਤੇ ਸਭ ਤੋਂ ਵੱਡੀ ਜਿਹੜੀ ਗੱਲ ਹੈ ਇੱਕ ਡਿਵੈਲਪਿੰਗ ਨੇਸ਼ਨ ਦਾ ਅਤੇ ਇੱਕ ਡਿਵੈਲਪਡ ਨੇਸ਼ਨ ਦਾ ਜੇ ਅਸਲ ਮਾਇਨੇ 'ਚ ਕੋਈ ਫਰਕ ਹੈ ਤਾਂ ਇੱਥੇ ਆ ਕੇ ਤੁਹਾਨੂੰ ਇੱਥੇ ਰਹਿ ਕੇ ਉਸ ਚੀਜ਼ ਦਾ ਪਤਾ ਲੱਗਦਾ
ਜੀ।
ਅਤੇ ਕਿਉਂਕਿ ਅਸੀਂ ਹਲੇ ਵੀ ਉੱਥੇ ਭਾਵੇਂ ਕਿ ਹੁਣ ਇਕੋਨਮੀ ਸਾਡੀ ਤੇਜ਼ ਹੋਈ ਹੈ ਪਿੱਛੇ, ਜੇ ਇੰਡੀਆ ਦੀ ਗੱਲ ਕਰਾਂ, ਲੇਕਿਨ ਅਸੀਂ ਇਹਨਾਂ ਮੁਲਕਾਂ ਦੀ ਪੇਸ ਦੇ ਨਾਲ ਕਦੀ ਵੀ ਨਹੀਂ ਰਲ ਸਕਦੇ, ਕਿਉਂਕਿ ਜੇ ਇੱਥੇ ਗਰੋਥ ਹੁੰਦੀ ਹੈ ਅਤੇ ਸਾਡੇ ਗਰੋਥ ਹੁੰਦੀ ਆ, ਉਹ ਜਿਹੜਾ ਗੈਪ ਉਹ ਇੰਨਾ ਸਬਸਟੈਂਸ਼ਲੀ ਵੱਧਦਾ ਚਲੇ ਜਾਂਦਾ ਹੈ ਕਿ ਉਹ ਕੋਈ 30-40 ਸਾਲਾਂ ਦੇ ਵਿੱਚ ਬ੍ਰਿਜ ਹੋਣ ਵਾਲੀ ਚੀਜ਼ ਨਹੀਂ ਹੈਗੀ। ਹਾਲਾਂਕਿ ਟੈਕਨੋਲੋਜੀ ਨੇ ਸਾਨੂੰ ਬਹੁਤ ਨੇੜੇ ਕਰਤਾ ਹੈ, ਬਹੁਤ ਇਸ ਗੈਪ ਨੂੰ ਘਟਾਤਾ ਹੈ, ਲੇਕਿਨ ਫਿਰ ਵੀ ਜੇ ਅਸੀਂ ਇਕਨੋਮਿਕ ਗੈਪ ਦੀ ਗੱਲ ਕਰੀਏ ਤਾਂ ਬਹੁਤ ਲੋਕ ਨੇ ਵਾਂਝੇ ਨੇ ਉਹ ਇਸ ਚੀਜ਼ ਤੋਂ। ਹਾਲਾਂਕਿ ਹੁਣ ਜਿਵੇਂ ਮੈਂ ਗੱਲ ਕਰਾਂ ਟੈਲੀਕੋਮ ਦੀ, ਟੈਲੀਕੋਮ ਸੈਕਟਰ ਇੱਥੇ ਕਾਫੀ ਜ਼ਿਆਦਾ ਐਕਸਪੈਂਸਿਵ ਹੈ ਜੇ ਕੰਪੇਅਰ ਕਰੀਏ ਆਪਾਂ
ਇੰਡੀਆ ਪਾਕਿਸਤਾਨ
ਨਾਲੋਂ ਐਗਜੈਕਟਲੀ, ਤੇ ਰਾਦਰ ਕੈਨੇਡਾ ਦਾ ਤਾਂ ਟੈਲੀਕੋਮ ਵਰਲਡ ਦੇ ਵਿੱਚ ਹੀ ਸਭ ਤੋਂ ਜ਼ਿਆਦਾ ਐਕਸਪੈਂਸਿਵ ਹੈਗਾ
ਜੀ।
ਤੇ ਲੇਕਿਨ ਜਿੱਥੇ ਗੱਲ ਆਉਂਦੀ ਹੈ ਸਰਵਿਸਿਜ਼ ਦੇਣ ਦੀ, ਉੱਥੇ ਇਹਨਾਂ ਮੁਲਕਾਂ ਦਾ ਕੋਈ ਕੰਪੈਰੀਜ਼ਨ ਹੀ ਹੈ ਨੀਗਾ, ਕਿਉਂਕਿ ਵਰਲਡ ਕਲਾਸ ਸਰਵਿਸਿਜ਼ ਨੇ, ਤੁਹਾਨੂੰ ਇਹ ਨਹੀਂ ਹੋ ਸਕਦਾ ਕਿ ਇੱਥੇ ਸਰਵਿਸ ਨਹੀਂ ਮਿਲ ਰਹੀ ਉੱਥੇ ਨਹੀਂ ਮਿਲ ਰਹੀ। ਹਾਲਾਂਕਿ ਇੱਦਾਂ ਦੀਆਂ ਟੀਜ਼ਿੰਗ
ਇੱਥੇ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੰਟਰਪਟ ਕਰੂੰਗਾ, ਜਿੱਦਾਂ ਤੁਸੀਂ ਕਿਹਾ ਕਿ ਟੈਲੀਕੋਮ ਸੈਕਟਰ, ਇਹ ਗੱਲ ਬਿਲਕੁਲ 16 ਨੇ ਸੱਚ ਹੈਗੀ ਹੈ, ਚਾਹੇ ਅਸੀਂ ਘਰ 'ਚ ਇੰਟਰਨੈਟ ਲਵਾਉਣਾ ਹੁੰਦਾ ਕਿਤੇ, ਲੇਕਿਨ ਫਿਰ ਵੀ ਕਿਤੇ ਨਾ ਅਸੀਂ ਚੋਰ ਮੋਰੀ ਲੱਭਣ ਦੀ ਕੋਸ਼ਿਸ਼ ਕਰਦੇ ਹੁੰਦੇ ਹਾਂ ਵੀ ਆਪਾਂ ਨੂੰ ਲੱਗਦਾ ਕਿ ਫਲਾਣੀ ਜਗ੍ਹਾ ਤੋਂ ਜਾ ਕੇ ਆਪਣੀ ਆਈ ਡੀ ਦੇ ਕੇ ਕਿਸੇ ਨਾ ਕਿਸੇ ਗਰੁੱਪ 'ਚ ਨਾ ਪਾ ਕੇ। ਮੈਂ ਬੀਂਗ, ਜ਼ਰੂਰੀ ਨਹੀਂ ਕਿ ਦੇਖੋ ਇਹਦੇ 'ਤੇ ਐਜੂਕੇਸ਼ਨ ਲੈਵਲ ਕੋਈ ਮਾਇਨੇ ਨਹੀਂ ਰੱਖਦਾ, ਤੁਹਾਡੀ ਆਪਣੀ ਕੋਮਨ ਸੈਂਸ ਫਤਿਹ ਜੀ ਬਹੁਤ ਮਾਇਨੇ ਰਖਾਉਂਦੀ ਆ। ਆਪਾਂ ਨੂੰ ਪਤਾ ਵੀ ਹੁੰਦਾ ਵੀ ਮੈਂ ਕੋਈ ਗਲਤ ਕੰਮ ਕਰਨ ਜਾ ਰਿਹਾ ਜਾਂ ਕਰਨ ਜਾ ਰਹੀ ਹਾਂ।
ਬਿਲਕੁਲ ਠੀਕ
ਹੋ ਸਕਦਾ, ਜਦੋਂ ਤੁਸੀਂ ਨਵੇਂ ਆਏ ਤੁਹਾਨੂੰ ਵੀ ਕਿਸੇ ਨਾ ਕਿਸੇ ਨੇ ਸਲਾਹ ਦਿੱਤੀ ਹੋਊਗੀ ਕਿ ਫਲਾਣਿਆਂ ਕੋਲ ਚੱਲ ਜਾ, ਤੈਨੂੰ ਨਾ ਉਹ $100 ਵਾਲਾ ਪਲਾਨ 50 'ਚ ਮਿਲ ਜੂਗਾ, ਤੈਨੂੰ ਕਿਸੇ ਗਰੁੱਪ 'ਚ ਪਾ ਦੇਣਗੇ।
ਬਿਲਕੁਲ ਠੀਕ ਹੈ ਜੀ,
ਬਿਲਕੁਲ ਗਲਤ ਗੱਲ ਹੈ ਇਹ।
ਨਹੀਂ, ਤੁਹਾਡੀ ਗੱਲ ਨਾਲ ਮੈਂ ਅਗਰੀ ਕਰਦਾ ਜੀ, ਔਰ ਹਾਲਾਤ ਇੱਦਾਂ ਦੇ ਹੁੰਦੇ ਕਿ ਜਦੋਂ ਉੱਥੋਂ ਬੰਦਾ ਆਉਂਦਾ ਹੈ ਤਾਂ ਮਾਇੰਡ ਸੈਟ ਉਹ ਹਰੇਕ ਚੀਜ਼ ਨੂੰ ਇੰਟੂ 50 ਕਰਨ ਦੀ ਆਦਤ ਸਾਡੀ ਹੁੰਦੀ ਹੈ, ਅਤੇ ਉਹ ਜਾ ਨਹੀਂ ਸਕਦੀ, ਉਹ ਖੂਨ 'ਚ ਹੁੰਦੀ ਹੈ, ਕਿਉਂਕਿ ਅਸੀਂ ਆ ਕੇ ਜਦੋਂ ਤੱਕ ਆਪ ਪੈਰਾਂ 'ਤੇ ਹੁੰਦੇ ਨਹੀਂ, ਜਿਸ ਚੀਜ਼ ਨੂੰ ਘੱਟੋ ਘੱਟ 6 ਮਹੀਨੇ ਤੋਂ ਲੈ ਕੇ ਸਾਲ ਦਾ ਇੱਕ ਸਮਾਂ ਅਰਸਾ ਜਿਹੜਾ ਜ਼ਰੂਰ ਲੱਗ ਜਾਂਦਾ, ਲੇਕਿਨ ਉਸ ਤੋਂ ਬਾਅਦ ਵੀ ਆਦਤ ਤੁਹਾਡੀ ਜਿਹੜੀ ਹੈ ਉਹ ਹੌਲੀ ਹੌਲੀ ਜਾਂਦੀ ਹੈ, ਕਿਉਂਕਿ ਜਦੋਂ ਤੁਸੀਂ ਇੱਥੇ ਇਸਟੈਬਲਿਸ਼ ਹੋ ਜਾਂਦੇ ਹੋ ਉਦੋਂ ਇਸ ਚੀਜ਼ ਦਾ ਫਰਕ ਪੈਣਾ ਸ਼ੁਰੂ ਹੁੰਦਾ ਤੁਹਾਨੂੰ।
ਫਤਿਹ ਜੀ, ਨਾਲ ਨਾਲ ਆਪਾਂ ਆਪਣਾ ਸਾਡਾ ਇਖਲਾਕੀ ਫਰਜ਼ ਵੀ ਆ ਜੀ, ਜਿਹੜੇ ਸਾਡੇ ਸਪੋਂਸਰ ਵੀਰ ਭੈਣ ਹੈਗੇ ਅਸੀਂ ਉਹਨਾਂ ਦੀ ਨਾਲ ਨਾਲ, ਕਿਉਂਕਿ ਇਹ ਮੰਚ ਜਿਹੜਾ ਹੁੰਦਾ, ਇਹ ਜਿਹੜਾ ਮਾਈਕ ਹੁੰਦਾ ਦੂਰ ਦੂਰ ਤੱਕ, ਕਿਉਂਕਿ ਸਵੇਰ ਦਾ ਟਾਈਮ ਹੁੰਦਾ ਅਤੇ ਸਾਰੇ ਫਰੈਸ਼ ਹੁੰਦੇ ਆ, ਅਤੇ ਲੋਕਾਂ ਨੂੰ ਸਾਡੀ ਜੋ ਐਡਵਰਟਾਈਜ਼ਮੈਂਟ ਹੁੰਦੀ ਆ ਨਾ, ਕਿਉਂਕਿ ਸਾਡੀ ਉਹ ਬੈਕ ਬੋਨ ਹੁੰਦੇ ਨੇ, ਰੀੜ ਦੀ ਹੱਡੀ ਹੁੰਦੇ ਨੇ, ਜਿਨ੍ਹਾਂ ਦੇ ਸਿਰ ਦੇ ਉੱਪਰ ਇਹ ਸਾਰਾ ਸਾਡਾ ਮੀਡੀਆ ਦਾ ਪਰਿਵਾਰ ਚੱਲਦਾ। ਸੋ ਵਾਹਵਾ ਪਾਪੂਲਰ ਟਾਇਰ ਵਾਲੇ ਦੇ ਦਲਜੀਤ ਸੋਤਾ ਬਾਈ ਜੀ, ਬਲਵੰਤ ਸੰਧੂ ਜੀ, ਜੈਸੀ ਸੰਧੂ ਬਾਈ ਜੀ, ਇਹਨਾਂ ਦਾ ਸੁਨੇਹਾ ਹੈਗਾ ਕਿ ਇਹ ਟਰੱਕਾਂ ਦੇ ਜਿਹੜੇ ਟਾਇਰ ਹੈਗੇ ਨੇ ਹੋਲਸੇਲ ਰੇਟ 'ਤੇ ਫਤਿਹ ਜੀ ਲੈਣ ਦੇ ਲਈ, ਬੜਾ ਨਾਮੀ ਬਹੁਤ ਫੇਮਸ ਫਰਮ ਹੈਗੀ ਹੈ ਜੀ ਇਹ ਪਾਪੂਲਰ ਟਾਇਰ। ਇਹਨਾਂ ਦੇ ਟਰੱਕ ਵਾਸ਼, ਟਰੱਕ ਅਲਾਈਨਮੈਂਟ, ਆਇਲ ਚੇਂਜ ਦਾ ਸਾਰਾ ਕੰਮ ਜਿਹੜਾ ਜੀ ਬਹੁਤ ਹੀ ਸੈਟਿਸਫੈਕਸ਼ਨ ਦੇ ਨਾਲ ਤਸੱਲੀ ਬਖਸ਼ ਕੀਤਾ ਜਾਂਦਾ। ਅਤੇ ਇਹਨਾਂ ਦਾ ਫੋਨ 905-672-6665, 905-672-6665, ਪਾਪੂਲਰ ਟਾਇਰ, ਦਲਜੀਤ ਸੋਤਾ ਬਾਈ ਜੀ, ਬਲਵੰਤ ਸੰਧੂ, ਜੈਸੀ ਸੰਧੂ ਜੀ। ਦੈਨ ਆਪਣੇ ਸਰਦਾਰ ਮਹਿੰਗਾ ਸਿੰਘ ਸਰਾਫ ਹੈ ਜੀ, ਮੁੱਲਾਪੁਰ ਵਾਲੇ, MS ਇੰਟਰਨੈਸ਼ਨਲ ਜੁਐਲਰ ਹੈ ਜੀ, ਆਪਣੇ ਕਮਿਊਨਿਟੀ ਦੇ ਵਿੱਚ ਬੜਾ ਨਾਮ ਹੈ ਜੀ ਇਹਨਾਂ ਦਾ। ਸੋ ਗੋਲਡ ਦੀ ਜੁਐਲਰੀ ਦੇ ਲਈ, ਸਰਟੀਫਾਈਡ ਡਾਇਮੰਡ ਲੈਣ ਦੇ ਲਈ ਤੁਸੀਂ 905-671-9934 'ਤੇ ਕਾਲ ਕੀਤੀ ਜਾ ਸਕਦੀ ਹੈ ਜੀ, MS ਇੰਟਰਨੈਸ਼ਨਲ ਜੁਐਲਰ ਦਾ ਜੀ। ਅਤੇ ਵੀਕਐਂਡ 'ਤੇ ਹਮੇਸ਼ਾ ਹੀ ਪ੍ਰੋਗਰਾਮ ਏਸ਼ੀਅਨ ਆਵਾਜ਼ ਦਾ ਹਵਾਲਾ ਦੇਣ ਦੇ ਨਾਲ ਜ਼ਰੂਰ ਉਹ ਮਾਣ ਰੱਖਦੇ ਆ ਜੀ, ਜਿੰਨੇ ਵੀ ਕਸਟਮਰ ਕਲਾਇੰਟ ਉਹਨਾਂ ਦੇ ਕੋਲ ਜਾਂਦੇ ਆ।
ਬਿਲਕੁਲ ਠੀਕ।
ਬਾਕੀ ਫਤਿਹ ਜੀ, ਗੱਲ ਮੈਂ ਕਿਉਂ ਸ਼ੁਕਰੀਆ ਵਾਲੀ ਗੱਲ ਮੈਂ ਫਿਰ ਵਾਰ ਵਾਰ ਲੈ ਕੇ ਆਉਂਦਾ ਹੈਗਾ ਵਾ ਕਿ ਅਸੀਂ ਜਦੋਂ ਕੋਈ ਚੀਜ਼ ਦੀ ਸਾਨੂੰ ਪ੍ਰਾਪਤੀ ਹੋ ਜਾਂਦੀ ਹੈ, ਜਦੋਂ ਅਚੀਵਮੈਂਟ ਹੋ ਜਾਂਦੀ ਆ, ਵੈਸੇ ਤਾਂ ਚਲੋ ਸਾਰੇ ਸਿਆਣੇ ਹੁੰਦੇ ਅੱਜ ਕੱਲ੍ਹ, ਦੇਖੋ ਆ ਜਿਹੜਾ ਗੂਗਲ ਦੇਵਤਾ ਨਾ, ਮੈਂ ਗੂਗਲ ਦੇਵਤਾ ਦੀ ਨਾ ਇੱਕ ਬਹੁਤ ਸਿਫਤ ਕਰਦਾ ਕਿ ਇਹਨੇ ਨਾ ਆਪਾਂ ਸਾਰਿਆਂ ਨੂੰ ਸਕਾਲਰ ਬਣਾਤਾ।
ਬਿਲਕੁਲ ਠੀਕ ਹੈ,
ਵਿਦਵਾਨ ਬਣਾਤਾ।
ਬਿਲਕੁਲ ਠੀਕ ਹੈ ਜੀ।
ਆਪਾਂ ਦੇਖਦੇ ਹਾਂ ਚਾਹੇ ਬੰਦੇ ਨੇ ਕੋਈ ਕਲਾਸਾਂ ਨਾ ਵੀ ਪੜ੍ਹੀਆਂ ਹੋਣ ਕਿਸੇ ਵੀ ਹਨਾ, ਲੇਕਿਨ ਉਹਨੇ ਫੇਸਬੁੱਕ ਦੇ ਉੱਪਰ ਇੰਸਟਾਗ੍ਰਾਮ ਦੇ ਉੱਪਰ ਐਡੇ ਐਡੇ ਉਹਨਾਂ ਨੇ ਉਹ ਕੀ ਕਹਿੰਦੇ ਹੁੰਦੇ ਨੇ ਕਿ ਨੌਲੇਜ ਦੇਣ ਦੀ ਕੋਸ਼ਿਸ਼ ਕੀਤੀ ਹੁੰਦੀ, ਐਡਾ ਐਡਾ ਪ੍ਰਚਾਰ ਕੀਤਾ ਹੁੰਦਾ, ਲੱਗਦਾ ਹੁੰਦਾ ਕਿ ਇਸ ਤੋਂ ਭਲਾ ਮਨੁੱਖ ਕੋਈ ਹੈ ਨਹੀਂ।
ਬਿਲਕੁਲ ਠੀਕ,
ਬਟ ਅਕਸਰ ਮੈਂ ਅਬਜ਼ਰਵ ਕੀਤਾ ਕਿ ਦੀਵੇ ਦੇ ਥੱਲੇ ਹਨੇਰਾ ਹੁੰਦਾ ਵਾ।
ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ, ਕਿਉਂਕਿ ਅੱਗੇ ਸੀ ਕਿ ਜਿਹੜਾ ਮੀਡੀਆ ਸੀਗਾ ਉਹ ਕੁਛ ਇੱਕ ਸਿਲੈਕਟਡ ਲੋਕਾਂ ਦੇ ਹੱਥ ਦੇ ਵਿੱਚ ਹੁੰਦਾ ਸੀਗਾ, ਅਤੇ ਉਹਦੇ ਨਾਲ ਇੱਕ ਜਿਹੜਾ ਐਲੀਮੈਂਟ ਹੈ ਜੋ ਵੀ ਸਮਾਜ ਦੇ ਵਿੱਚ ਆਉਣਾ ਉਹ ਫਿਲਟਰ ਹੋ ਕੇ ਆਉਂਦਾ ਸੀਗਾ। ਲੇਕਿਨ ਸੋਸ਼ਲ ਮੀਡੀਆ ਦੇ ਆਉਣ ਨਾਲ ਹਰ ਬੰਦਾ ਆਪਣੇ ਆਪ ਨੂੰ ਸਕਾਲਰ ਸਮਝਣ ਲੱਗ ਜਾਂਦਾ ਹੈ, ਅਤੇ ਹਰ ਬੰਦਾ ਹੀ ਕਹਿੰਦਾ ਵੀ ਮੈਂ ਆਪਣਾ ਜਿਹੜਾ ਗਿਆਨ ਹੈ ਉਹ ਸ਼ੇਅਰ ਕਰਾਂ, ਜੋ ਕਿ ਕਿਸੇ ਹੱਦ ਤੱਕ ਮੈਂ ਸਮਝਦਾ ਕਿ ਉਹ ਚੰਗਾ ਵੀ ਹੈ, ਲੇਕਿਨ ਇਹ ਕਿਤੇ ਨਾ ਕਿਤੇ ਸਾਡੇ ਲਈ ਬੜਾ ਇਹ ਲੀਥਲ ਵੀ ਹੈ, ਕਿਉਂਕਿ ਇਹ ਦੋ ਧਾਰੀ ਤਲਵਾਰ ਵਾਂਗੂ ਕੰਮ ਕਰਦਾ ਹੈ। ਕਈ ਵਾਰ ਬਹੁਤ ਸਾਰੀਆਂ ਇਨਫੋਰਮੇਸ਼ਨ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਵੈਰੀਫਾਈ ਨਹੀਂ ਹੁੰਦੀਆਂ, ਅਤੇ ਬਿਨਾਂ ਵੈਰੀਫਾਈ ਕਰੇ ਉਹ ਕੋਈ ਨਾ ਕੋਈ ਪੋਸਟ ਪੈ ਜਾਂਦਾ, ਅਤੇ ਉਹ ਗੱਲ ਐਸਕਲੇਟ ਹੁੰਦੀ ਹੈ, ਵੱਧਦੀ ਵੱਧਦੀ ਉਹ ਗੱਲ ਕਿਤੇ ਪਹੁੰਚ ਜਾਂਦੀ ਹੈ, ਅਤੇ ਅਲਟੀਮੇਟਲੀ ਜਦੋਂ ਪਿੱਛੋਂ ਦੇਖਿਆ ਜਾਂਦਾ ਤਾਂ ਗੱਲ ਦੇ ਵਿੱਚ ਕੁਛ ਵੀ ਨਹੀਂ ਹੁੰਦਾ,
ਕੁਛ ਵੀ ਨਹੀਂ ਹੁੰਦਾ।
ਸੋ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਮੋਰਫ ਕਰਕੇ ਜਾਂ ਫੋਟੋਸ਼ਾਪ ਕਰਕੇ, ਜੇ ਮੈਂ ਸਿੱਧੇ ਸ਼ਬਦਾਂ ਦੇ ਵਿੱਚ ਕਹਾਂ, ਅਤੇ ਕੁਛ ਸ਼ਰਾਰਤੀ ਆਂਸਰ ਇਸ ਚੀਜ਼ ਨੂੰ ਗਲਤ ਚੀਜ਼ਾਂ ਦੇ ਵੀ ਇਸਤੇਮਾਲ ਕਰ ਲੈਂਦੇ।
ਕਈਆਂ ਦੀ ਨਾ ਆਦਤ ਹੀ ਹੁੰਦੀ ਆ ਨਾ, ਆਪਾਂ ਕਹਿ ਨਹੀਂ ਸਕਦੇ ਵੀ ਨਾ ਆਪ ਖੇਡਣਾ ਨਾ ਖੇਡਣ ਦੇਣਾ, ਵੀ ਦੂਸਰੇ ਦੇ ਨਾਲ ਇੰਨਾ ਕੁ ਉਹ ਕਰ ਲਓ। ਦੇਖੋ ਆਪਾਂ ਇਸ ਮੁਲਕ ਦੇ ਵਿੱਚ ਜਾਂ ਜਿੰਨੇ ਵੀ ਮੁਲਕ ਡਿਵੈਲਪ ਕੰਟਰੀ ਆ, ਆਪਾਂ ਦੇਖੋ ਡਿਵੈਲਪ ਡਿਵੈਲਪਿੰਗ ਦੇ ਇੱਕ ਤਾਂ ਜਿਹੜੀ ਇਹ ਸ਼ਬਦਾਵਲੀ ਦੇ ਵਿੱਚ ਅਸੀਂ ਪੈ ਜਾਂਦੇ ਹਾਂ।
ਹਾਂਜੀ,
ਜਦੋਂ ਤੁਸੀਂ ਇਮਾਨਦਾਰ ਹੋਵੋਗੇ, ਤੁਸੀਂ ਅਧਿਕਾਰ ਮੰਗਣ ਦੇ ਨਾਲ ਨਾਲ ਆਪਣੇ ਫਰਜ਼ਾਂ ਦੇ ਪ੍ਰਤੀ ਜਾਗਰੂਕ ਹੋਵੋਗੇ, ਤਾਂ ਐਵਰੀਥਿੰਗ ਡਿਵੈਲਪਿੰਗ ਜਿਹੜੀ ਆ ਡਿਵੈਲਪਡ ਬਣ
ਜਾਂਦੀ।
ਹੁਣ ਜੇ ਆਪਾਂ ਅਸੀਂ ਕੈਨੇਡਾ ਤੇ ਹਿੰਦੁਸਤਾਨ ਦਾ ਕੰਪੈਰੀਜ਼ਨ ਕਰੀਏ, ਦੇਖੋ ਉਹ ਹਲੇ ਵੀ ਉਸੇ ਦੌੜ ਦੇ ਵਿੱਚ ਹੈਗਾ ਵੀ ਕਿਹਦਾ ਨਾਮ ਰਜਿਸਟਰ 'ਚ ਸ਼ਾਮਲ ਕਰਨਾ, ਕਿਹਦਾ ਨਹੀਂ ਹੋਣਾ। ਆ 10 ਜਨਵਰੀ ਨੂੰ ਦੇਖੋ ਉੱਥੇ ਐਕਟ ਜਿਹੜਾ ਉਹ ਲਾਗੂ ਹੋ ਗਿਆ
ਜੀ,
ਰਾਈਟ। ਤੇ ਅੱਜ ਕੱਲ ਰਾਤ ਦੀ ਉਹ ਖਬਰ ਦੇਖ ਲਓ ਵੀ ਫਿਲਮ ਮੇਕਰ ਜਿਹੜੇ ਅਨੁਰਾਗ ਕਸ਼ਯਪ ਹੈਗੇ ਨੇ, ਉਹਨੇ ਟਵੀਟ ਕਰ ਦਿੱਤਾ ਕਿ ਸਿੱਧਾ ਹੀ ਡਾਇਰੈਕਟ ਪ੍ਰਾਈਮ ਮਿਨਿਸਟਰ ਮੋਦੀ ਦੇ ਉੱਪਰ ਕਿ ਤੂੰ ਆਪਣਾ ਐਮਏ ਪੋਲੀਟੀਕਲ ਸਾਇੰਸ ਦਾ ਸਰਟੀਫਿਕੇਟ ਦਿਖਾ ਦੇ, ਆਪਣੇ ਪੇਰੈਂਟਸ ਦਾ ਦਿਖਾ ਦੇ, ਆਪਣੇ ਬਰਥ ਸਰਟੀਫਿਕੇਟ ਦਿਖਾ ਦੇ।
ਬਿਲਕੁਲ ਠੀਕ,
ਗੱਲ ਕੀ ਹੁੰਦੀ ਹੈ, ਗੱਲ ਹੁੰਦੀ ਹੈ ਨਾ ਵੀ ਕਿਸੇ ਜ਼ਾਬਰ ਨੂੰ ਜ਼ਾਬਰ ਕਹਿਣ ਦੀ ਵੀ ਹਿੰਮਤ ਚਾਹੀਦੀ ਹੁੰਦੀ ਆ।
ਬਿਲਕੁਲ ਤੁਹਾਡੀ ਗੱਲ ਸਹੀ ਹੈ ਜੀ।
ਯਾ ਹੁੰਦਾ ਕਿ ਅਕਸਰ ਕੀ ਹੁੰਦਾ ਕਿ ਅਸੀਂ ਜਦੋਂ ਕੋਈ ਬੰਦਾ ਕਲਾਈਮੈਕਸ ਤੇ ਪਹੁੰਚਿਆ ਹੁੰਦਾ ਨਾ, ਤਾਂ ਉਹਦੀ ਗਲਤ ਦੇ ਵਿੱਚ ਵੀ ਹਾਂ 'ਚ ਹਾਂ ਮਿਲਾਉਣ ਲੱਗ ਜਾਂਦੇ।
ਬਿਲਕੁਲ ਠੀਕ,
ਇੰਨੇ ਕੁ ਗਟਸ ਜ਼ਰੂਰ ਚਾਹੀਦੇ ਆ। ਦੇਖਦੇ ਆਉਣ ਵਾਲੇ ਟਾਈਮ ਦੇ ਵਿੱਚ ਉਹ ਜਿਹੜਾ ਐਕਟ ਹੈਗਾ ਵਾ ਅਮੈਂਡਮੈਂਟ ਸਿਟੀਜ਼ਨਸ਼ਿਪ ਵਾਲਾ ਐਕਟ, ਦੇਖੋ ਉਹਦੇ 'ਚ ਲੂਪਹੋਲਸ ਬਹੁਤ ਹੈਗੇ ਆ। ਲੇਕਿਨ ਮੈਂ ਪ੍ਰੋਗਰਾਮ ਦੀ ਰੂਪਰੇਖਾ ਥੋੜ੍ਹੀ ਜਿਹੀ ਇੱਦਾਂ ਕਰੂੰਗਾ ਕਿ ਅਸੀਂ ਕੈਨੇਡਾ ਦਾ ਵੀ ਜ਼ਿਕਰ ਕਰੀਏ
ਜੀ,
ਕਿਉਂਕਿ ਅਕਸਰ ਕੀ ਹੁੰਦਾ ਕਿ ਅਸੀਂ ਜਿੱਥੇ ਰਹਿੰਦੇ ਹਾਂ ਨਾ ਉਹਦਾ ਜ਼ਿਕਰ ਘੱਟ ਕਰਦੇ ਹਾਂ।
ਬਿਲਕੁਲ ਠੀਕ ਹੈ,
ਠੀਕ ਹੈ ਜੀ। ਤੋ ਜ਼ਿਕਰ, ਅੱਛਾ, ਕਾਲਸ ਜਿਹੜੀਆਂ ਨੇ ਉਹ ਸਾਡੇ ਨਾਲ ਏਅਰ 'ਤੇ ਹੈਗੀਆਂ ਨੇ, ਤੇ ਆਪਾਂ ਲੈਂਦੇ ਹਾਂ ਜੀ। ਹੈਲੋ ਜੀ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਰੇਡੀਓ ਏਸ਼ੀਅਨ ਆਵਾਜ਼ ਦੇ ਵਿੱਚ।
ਜੀ ਜੀ, ਸਤਿ ਸ਼੍ਰੀ ਅਕਾਲ, ਮੈਂ ਮਨਜੀਤ ਬੋਲਦਾ ਸੀ ਜੀ।
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਜੀ ਤੁਸੀਂ ਨਾ ਗੱਲ ਕੀਤੀ ਵੈਰੀ, ਮੈਨੂੰ ਬਹੁਤ ਉਹਨੇ ਜਦੋਂ ਲੱਗ ਗਿਆ ਨਾ ਜੀ, ਆਪਾਂ ਕੱਲ ਦੀ ਖਾਤਰ ਆਪਣਾ ਅੱਜ ਨੂੰ ਆਈ ਜਾਂਦੇ ਹਾਂ।
ਜੀ ਜੀ ਜੀ,
ਪ੍ਰੈਜੈਂਟ ਦੀ ਕਦਰ ਨਹੀਂ ਕਰਦੇ, ਰੀਲੀ ਸੀਰੀਅਸ ਗੱਲ ਹੈਗੀ ਇਹ, ਕਿ ਮੋਸਟਲੀ ਨਾ ਆਪਾਂ ਆਪਣੇ ਆਪ ਨੂੰ ਆਪਣੀ ਹੈਲਥ ਨਹੀਂ ਦੇਖਦੇ, ਮਤਲਬ ਕੰਮ ਦੇ ਕਿਸੇ ਪੱਖੋਂ ਵੀ ਲੱਗੇ ਰਹਿੰਦੇ ਹਾਂ, ਮਤਲਬ ਕੱਲ ਨੂੰ ਬੈਟਰ ਬਣਾ ਲਈਏ।
ਬਿਲਕੁਲ ਬਿਲਕੁਲ, ਹਾਂਜੀ,
ਅਸੀਂ ਸਭ ਤੋਂ ਸਿਆਣੇ ਸਮਝਣ ਵਾਲੇ, ਸਮਝਣਾ ਆਵੇ ਕਿੱਧਰ ਜਾ ਰਹੇ।
ਬਿਲਕੁਲ ਬਿਲਕੁਲ,
ਬਹੁਤ ਬਹੁਤ ਅੱਛੇ ਮਨਜੀਤ।
ਨਹੀਂ ਭਾਜੀ, ਥੈਂਕ ਯੂ ਪਹਿਲਾਂ ਤਾਂ ਤੁਹਾਡਾ, ਤੁਸੀਂ ਕਿਉਂਕਿ ਇਹਦੇ ਨਾਲ ਸਾਡਾ ਹੌਸਲਾ, ਸਾਡੀ ਪਿੱਠ ਵੀ ਥੱਪੜੀ ਜਾਂਦੀ ਆ ਜੀ। ਗੱਲ ਅਕਸਰ ਇਹੀ ਹੁੰਦੀ ਹੁੰਦੀ ਆ, ਜਾਂ ਤਾਂ ਅਸੀਂ ਪਾਸਟ ਦੇ ਵਿੱਚ ਜਿੰਨੇ ਰਹਿੰਦੇ ਹਾਂ, ਅਸੀਂ ਭੂਤਕਾਲ 'ਚ ਜਿੰਨੇ ਰਹਿੰਦੇ ਹਾਂ ਜੀ, ਉਹਨੇ ਆਹ ਕਰਤਾ ਆਹ ਹੋਇਆ, ਲੇਕਿਨ ਫਿਰ ਜਾਂ ਸਾਨੂੰ ਪ੍ਰੈਜੈਂਟ ਦੀ ਫਿਕਰ ਹੋ ਜਾਂਦੀ ਆ। ਪਹਿਲਾਂ ਅਸੀਂ ਆਪਣੀ ਫਿਕਰ ਕਰਦੇ ਰਹੇ, ਫਿਰ ਬੱਚਿਆਂ ਦੀ ਕਰਦੇ ਰਹੇ, ਪਰ ਸੋਚ ਕੇ ਦੇਖੋ ਕਦੀ ਅਸੀਂ ਆਪਣੇ ਆਪ ਲਈ ਟਾਈਮ ਕੱਢਿਆ? ਜੇ ਅਸੀਂ ਆਪਣੇ ਆਪ ਲਈ ਕਦੀ ਟਾਈਮ ਕੱਢਦੇ ਵੀ ਹਾਂ, ਤਾਂ ਕਿਤੇ ਨਾ ਕਿਤੇ ਸਾਡਾ ਮਨ ਕਿਸੇ ਗਲਤ ਕੰਮ ਵੱਲ ਡਿਸਟਰੈਕਟ ਹੋ ਜਾਂਦਾ ਵਾ। ਇਹ ਮੰਨਣ ਵਾਲੀ ਗੱਲ ਆ ਜੀ, ਚਾਹੇ ਆਪਣੇ ਆਪ ਨੂੰ ਕੁਝ ਸਕਾਲਰ ਵਿਦਵਾਨ ਕਹਿਣ ਵਾਲੇ ਲੋਕ ਇਸ ਗੱਲ ਨਾਲ ਡਿਸਐਗਰੀ ਕਰਨਗੇ, ਬਟ ਅਕਸਰ ਹੁੰਦਾ ਵਾ ਕਿ ਅਸੀਂ ਆਪਣੇ ਪ੍ਰੈਜੈਂਟ ਨੂੰ ਜੀਣ ਦੀ ਜਦੋਂ ਕੋਸ਼ਿਸ਼ ਕਰਦੇ ਹਾਂ, ਤਾਂ ਮਨ ਕਿਤੇ ਨਾ ਕਿਤੇ ਗਲਤ ਰਸਤੇ ਵੱਲ ਭਟਕ ਜਾਂਦਾ।
ਬਿਲਕੁਲ ਸਹੀ ਹੈ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਜੀ ਇੱਕ ਵਾਰੀ ਫੇਰ। ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਰੇਡੀਓ ਏਸ਼ੀਅਨ ਆਵਾਜ਼ ਦੇ ਵਿੱਚ।
ਦੋਨੋਂ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਜਿਹੜਾ ਤੁਸੀਂ ਇਹ ਬੜਾ ਵਧੀਆ ਟੌਪਿਕ ਚੁਣਿਆ ਜੀ।
ਜੀ,
ਦੂਜੀ ਗੱਲ ਨਾ, ਹਮੇਸ਼ਾ ਐਪਲ ਨੂੰ ਐਪਲ ਨਾਲ ਕੰਪੇਅਰ ਕੀਤਾ ਜਾਂਦਾ ਜੀ, ਐਪਲ ਨੂੰ ਔਰੰਜ ਨਾਲ ਕੰਪੇਅਰ ਨਹੀਂ ਕੀਤਾ ਜਾ ਸਕਦਾ। ਕੈਨੇਡਾ ਦਾ ਇੰਡੀਆ ਦੇ ਨਾਲ ਕੋਈ ਕੰਪੈਰੀਜ਼ਨ ਨਹੀਂ ਹੈਗਾ ਜੀ।
ਜੀ ਜੀ,
ਸਭ ਤੋਂ ਦੂਜੀ ਗੱਲ ਇਹ ਹੁੰਦੀ ਹੈ ਵੀ ਆਪਾਂ ਕੋਲ ਜਿਹੜੀ ਚੀਜ਼ ਨਹੀਂ ਹੁੰਦੀ ਆਪਾਂ ਉਹਦੇ ਬਾਰੇ ਜ਼ਿਕਰ ਕਰਦੇ ਹਾਂ ਜਿਹੜੀ ਵੀ ਸਾਨੂੰ ਥੋੜੀ ਤਕਲੀਫ ਦਿੰਦੀ ਹੈ। ਹੁਣ ਕਿਸੇ ਵੀ ਕੰਟਰੀ ਦੇ ਜਿਹੜੀਆਂ ਬੇਸਿਕ ਚੀਜ਼ਾਂ ਨੇ ਉਹ ਹੈਗੀਆਂ ਜੀ ਐਜੂਕੇਸ਼ਨ, ਹੈਲਥ ਸਿਸਟਮ ਤੇ ਲਾ ਇਨਫੋਰਸਮੈਂਟ।
ਵੈਰੀ ਗੁੱਡ, ਬਿਲਕੁਲ ਠੀਕ ਹੈ ਜੀ।
ਤਿੰਨੋਂ ਚੀਜ਼ਾਂ ਕੈਨੇਡਾ ਦੇ ਕੋਲ ਹੈਗੀਆਂ ਨੇ। ਜੇ ਆਪਾਂ ਨੂੰ ਇਹ ਲੱਗਦਾ ਕਿਉਂਕਿ ਉਹਦੀ ਜੀ ਇੰਟਰਨੈਟ ਮੈਂ ਅਸੀਂ ਇੰਡੀਆ ਦੀ ਸ਼ਿਫਟ ਕਰਨ ਲੱਗ ਜਾਂਦੇ ਹਾਂ ਜੀ। ਮੈਨੂੰ ਭਾਈ ਸਾਹਿਬ ਆਪਣੇ ਮੈਂ ਖਾਸ ਇਹਨਾਂ ਦਾ ਨਾਮ ਫਤਿਹ ਹੈ ਜੀ, ਉਹਨਾਂ ਨੇ ਇੰਡੀਆ ਦੀਆਂ ਕੋਈ ਪੰਜ ਚੀਜ਼ਾਂ ਦੱਸ ਦੋ ਵੀ ਜਿਹੜੀਆਂ ਸਾਨੂੰ ਕੈਨੇਡਾ ਦੇ ਵਿੱਚ ਨਹੀਂ ਮਿਲਦੀਆਂ ਜੀ। ਕਿਉਂਕਿ ਪੰਜ ਚੀਜ਼ਾਂ ਹਨ ਜੀ ਤੇ ਉਹਦੇ ਦੀਆਂ ਅਣਗਿਣਤ ਚੀਜ਼ਾਂ ਨੇ ਜਿਹੜੀਆਂ ਉੱਥੇ ਆਪਾਂ ਐਕਸਪੈਕਟ ਨਹੀਂ ਕਰ ਸਕਦੇ ਵੀ ਮੇਰੇ ਜ਼ਿੰਦਗੀ ਚ ਹੋਣਗੀਆਂ ਜੀ। ਉਹ ਸੋ ਕੰਪੇਅਰ ਨਾ ਕਰੋ ਜੀ ਕੈਨੇਡਾ ਨੂੰ ਕਿਸੇ ਨੇ, ਪਰ ਕਿਉਂਕਿ ਅਸੀਂ ਆਪਣੀ ਚੋਇਸ ਦੇ ਨਾਲ ਆਏ ਹਾਂ, ਸਾਨੂੰ ਕਿਸੇ ਨੇ ਫੋਰਸ ਨਹੀਂ ਕੀਤਾ ਹੋਇਆ ਆਉਣ ਦੇ ਲਈ, ਅਸੀਂ ਆਪਣੀ ਵਿਸ਼ ਦੇ ਅਨੁਸਾਰ ਆਏ। ਜੇ ਉਰੇ ਆ ਕੇ ਸਾਨੂੰ ਫਿਰ ਵੀ ਕੋਈ ਕੰਪਲੇਂਟ ਹੈ ਕਿ ਨਾ, ਦੋ ਆਪਸ਼ਨ ਹੈਗੀਆਂ ਹੈ ਜੀ, ਆਦਰ ਗੋ ਬੈਕ, ਜਾਂ ਇਸ ਤੋਂ ਅੱਗੇ ਆਪਾਂ ਕੋਲ ਸਮੁੰਦਰ ਹੈ ਜੀ, ਸਮੁੰਦਰ ਦੇ ਵਿੱਚ ਫਿਰ ਗੋਤਾ ਲਾ ਲੈਣਾ ਚਾਹੀਦਾ ਜੀ।
ਜੀ ਫਤਿਹ ਜੀ, ਜਵਾਬ ਦਿਓ। ਮੈਨੂੰ ਪਤਾ ਭਾਜੀ ਨੇ ਥੋੜਾ ਜਿਹਾ ਸ਼ਾਇਦ ਸੈਂਸ ਰੋਂਗ ਚ ਲੈ ਗਏ, ਬਟ ਆਈ ਨੋ ਤੁਸੀਂ ਕਲੀਅਰ ਕਰੋਗੇ।
ਨਹੀਂ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ ਭਾਜੀ ਤੁਸੀਂ ਜਿਹੜਾ ਜੋ ਵੀ ਤੁਸੀਂ ਫੀਡਬੈਕ ਦਿੱਤੀ। ਲੇਕਿਨ ਗੱਲ ਇਸ ਤਰ੍ਹਾਂ ਜੀ ਕਿ ਕਈ ਵਾਰ ਜਿਹੜੇ ਕੰਪੈਰੀਜ਼ਨ ਹੈਗੇ ਨੇ ਉਹ, ਕਿਉਂਕਿ ਕੰਪੈਰੀਜ਼ਨ ਇਸ ਚੀਜ਼ ਦੇ ਵਿੱਚ ਹੈ ਜੀ ਕਿ ਨਵਾਂ ਬੰਦਾ ਜਦੋਂ ਆਉਂਦਾ ਹੈ, ਨਵੇਂ ਬੰਦੇ ਨੂੰ ਆ ਕੇ ਇੱਥੇ ਕਿਸ ਤਰ੍ਹਾਂ ਦਾ ਮਾਹੌਲ ਮਿਲਦਾ ਹੈਗਾ, ਕਿਸ ਤਰ੍ਹਾਂ ਦੀਆਂ ਡਿਫੀਕਲਟੀਜ਼ ਨੂੰ ਫੇਸ ਕਰਨਾ ਪੈਂਦਾ, ਅਤੇ ਨਵੇਂ ਬੰਦੇ ਨੂੰ ਇੱਥੇ ਪੈਰ ਲਾਉਣ ਲਈ ਕੀ ਜੱਦੋਜਹਿਦ ਕਰਨੀ ਪੈਂਦੀ ਹੈ। ਮੈਂ ਸਮਝਦਾ ਤੁਸੀਂ ਇੱਥੇ ਕਾਫੀ ਦੇਰ ਹੋ ਗਈ ਹੋਊਗੀ ਤੁਹਾਨੂੰ ਇੱਥੇ ਆਇਆਂ ਨੂੰ, ਅਤੇ ਲੇਕਿਨ ਸਾਡੇ ਨਾਲ ਦੇ ਬਹੁਤ ਇਹੋ ਜਿਹੇ ਵੀਰ ਭਰਾ ਨੇ ਜਿਹੜੇ ਰੀਸੈਂਟ ਟਾਈਮਸ ਦੇ ਵਿੱਚ ਇਮੀਗ੍ਰੇਸ਼ਨ ਲੈ ਕੇ ਆ ਰਹੇ ਨੇ, ਅਤੇ ਤਰ੍ਹਾਂ ਤਰ੍ਹਾਂ ਦੀਆਂ ਉਹਨਾਂ ਨੂੰ ਡਿਫੀਕਲਟੀਜ਼ ਦਾ ਸਾਹਮਣਾ ਕਰਨਾ ਪੈ ਰਿਹਾ। ਔਰ ਸਪੈਸ਼ਲੀ ਕਈ ਇਸ ਤਰ੍ਹਾਂ ਦੇ ਵੀ ਮੇਰੇ ਸੱਜਣ ਮੈਨੂੰ ਮਿਲਦੇ ਨੇ ਜਿਹੜੇ ਬਹੁਤ ਹਾਈਲੀ ਕੁਆਲੀਫਾਈਡ ਨੇ, ਅਤੇ ਉੱਥੇ ਚੰਗੀਆਂ ਜੋਬਸ ਤੋਂ ਆਏ ਨੇ, ਅਤੇ ਇੱਥੇ ਆ ਕੇ ਉਹਨਾਂ ਨੂੰ ਇਕੁਲੈਂਸੀ ਲੈਣ ਦੇ ਵਿੱਚ ਜਾਂ ਉਸੇ ਤਰ੍ਹਾਂ ਦੀ ਜੋਬ ਲੈਣ ਦੇ ਵਿੱਚ ਕਾਫੀ ਜ਼ਿਆਦਾ ਤੰਗੀ ਪੇਸ਼ ਆਉਂਦੀ ਹੈ, ਅਤੇ ਉਹ ਕਿਤੇ ਨਾ ਕਿਤੇ ਫਿਰ ਉਹ ਨਮੋਸ਼ੀ ਵੱਲ।
ਫਤਿਹ ਜੀ, ਮੈਂ ਨਾ ਤੁਹਾਡੀ ਗੱਲ ਨੂੰ ਕੰਪਲੀਮੈਂਟ ਜ਼ਰੂਰ ਕਰੂੰਗਾ। ਜਿੱਦਾਂ ਅਸੀਂ 2010 ਚ ਆਏ ਸੀਗੇ, 2010 ਅਤੇ ਅੱਜ 2020 ਦੀ ਸਟਾਰਟਿੰਗ
ਜੀ,
ਰਾਈਟ, ਦੇਖਣ ਨੂੰ ਸੋਚਣ ਨੂੰ ਲੱਗਦਾ ਕਿ 10 ਸਾਲ ਦਾ ਗੈਪ ਕੋਈ ਜ਼ਿਆਦਾ ਗੈਪ ਨਹੀਂ ਹੁੰਦਾ, ਬਟ ਓਨੈਸਟਲੀ 10 ਸਾਲ ਕੀ ਆ, ਪਿਛਲੇ 5 ਸਾਲ ਦੇ ਵਿੱਚ ਹੀ ਬਹੁਤ ਕੁਝ ਚੇਂਜ ਹੋਇਆ।
ਬਿਲਕੁਲ,
ਜਦੋਂ ਅਸੀਂ 2010 ਚ ਆਏ ਸੀ ਨਾ, ਉਦੋਂ ਅਸੀਂ ਵੀ, ਮੈਂ ਹੁਣ ਹੈੱਡ ਆਫ ਦੀ ਡਿਪਾਰਟਮੈਂਟ ਸੀ ਜੀ ਕਾਲਜ 'ਚ ਉੱਥੇ, ਤਾਂ ਮੈਨੂੰ ਉੱਥੇ ਇੱਦਾਂ ਲੱਗਦਾ ਸੀਗਾ ਕਿ ਮੈਂ ਜਿਸ ਕੈਟਾਗਰੀ ਦੇ ਵਿੱਚ ਆਇਆ ਹੈਗਾ ਵਾ, ਜੋ ਸੁਪਨਾ ਲੈ ਕੇ, ਜੋ ਫਿਊਚਰ ਮੈਂ ਸੋਚ ਕੇ ਆਇਆ ਕਿ ਸ਼ਾਇਦ ਮੇਰਾ ਉੱਥੇ ਰਾਤੋ ਰਾਤ ਪੂਰਾ ਹੋ ਜਾਊਗਾ।
ਐਗਜੈਕਟਲੀ,
ਚਲੋ ਮੈਂ ਕਿਸੇ ਯਾਰ ਦੋਸਤ ਜਾਂ ਕਿਸੇ ਰਿਸ਼ਤੇਦਾਰ ਦੇ, ਮੈਂ ਕੋਈ ਨਖੇਧੀ ਨਹੀਂ ਕਰਦਾ, ਕੋਈ ਕ੍ਰਿਟੀਸਿਜ਼ਮ ਨਹੀਂ ਕਰਦਾ, ਕਿ ਜਿਹੜੀ ਗੱਲ ਤੇ ਮੈਂ ਆਉਣਾ ਚਾਹੁੰਦਾ ਹੌਲੀ ਹੌਲੀ, ਕਿ ਜੇ ਥੋੜੀ ਜਿਹੀ ਵੀ ਗਾਈਡੈਂਸ ਇੱਦਾਂ ਦੀ ਮਿਲੀ ਹੁੰਦੀ ਨਾ, ਕਿਉਂਕਿ ਉੱਥੇ ਮਨ ਚ ਪਹਿਲਾਂ ਚੱਲੇ ਨਹੀਂ ਸੀਗਾ ਕਿ ਸਾਨੂੰ ਸਟਾਰਟ ਕਿੱਥੋਂ ਕਰਨਾ ਪਊਗਾ।
ਬਿਲਕੁਲ,
ਲੇਕਿਨ ਅੱਜ 2020 ਦੇ ਵਿੱਚ ਕੀ ਆ, ਸਾਡਾ ਸੋਸ਼ਲ ਮੀਡੀਆ ਇੰਨਾ ਐਕਟਿਵ ਹੋ ਚੁੱਕਿਆ, ਮੇਰੇ ਖਿਆਲ ਬੰਦਾ ਹਲੇ ਉੱਥੇ ਇੰਡੀਆ ਦੇ ਵਿੱਚ ਬਾਥਰੂਮ ਚ ਨਹਾਉਂਦਾ ਹੋਇਆ ਬਾਹਰ ਆਉਂਦਾ ਹੋਣਾ, ਤੇ ਚਾਰ ਖਬਰਾਂ ਦਾ ਕੈਨੇਡਾ ਦੀ ਉਹਨੂੰ ਪਤਾ ਵੀ ਲੱਗ ਜਾਂਦੀਆਂ ਹੋਣੀਆਂ।
ਬਿਲਕੁਲ ਠੀਕ ਹੈ ਜੀ,
ਠੀਕ ਹੈ ਨਾ ਗੱਲ, ਮੇਰਾ ਤੁਸੀਂ ਪੁਆਇੰਟ ਫੋਲੋ ਕਰ ਗਏ ਹੋ।
ਬਿਲਕੁਲ,
ਤੇ ਜਿੱਦਾਂ ਉਹ ਭਾਜੀ ਉਹਨਾਂ ਨੇ ਕਿਹਾ ਵਾ ਕਿ ਗੋ ਬੈਕ ਜਾਂ ਇੱਥੇ ਤੇ ਸਮੁੰਦਰ ਚ ਗੋਤਾ ਲਈਏ, ਗੱਲ ਤਾਂ ਹੈਗੀ ਬਿਲਕੁਲ ਠੀਕ ਹੈ, ਬਟ ਗੱਲ ਕੀ ਹੈ ਕਿ ਅਸੀਂ ਜਦੋਂ ਆਪਣੇ ਰਾਈਟਸ ਬਾਰੇ, ਜਾਂ ਅਸੀਂ ਕਈ ਵਾਰੀ ਬਹੁਤ ਵਾਰੀ ਇੱਦਾਂ ਦੇਖਿਆ ਵਾ, ਜਿੱਦਾਂ ਹੁਣ ਕਿਸੇ ਖਾਸ ਪਰਟੀਕੁਲਰ, ਚਲੋ ਮੈਂ ਸ਼ਹਿਰ ਦਾ ਨਾਂ ਹੀ ਲੈਂਦਾ ਕੈਨੇਡਾ ਦਾ, ਤਾਂ ਇੱਥੇ ਅਕਸਰ ਅਸੀਂ ਜਦੋਂ ਬੈਠੇ ਨਾ ਤਾਂ ਗੱਲ ਕਰਾਂਗੇ ਕਿ ਯਾਰ ਜੇ ਤੂੰ ਉੱਥੇ ਲਾਈਫ ਸਟਾਰਟ ਕਰੇਗਾ ਨਾ, ਉੱਥੋਂ ਦੇ ਲੋਕਾਂ ਨੇ ਤੈਨੂੰ ਅਡੋਪਟ ਨਹੀਂ ਕਰਨਾ ਆਪਣੀ ਕਮਿਊਨਿਟੀ ਦੇ ਵਿੱਚੋਂ ਹੀ।
ਬਿਲਕੁਲ,
ਤੈਨੂੰ ਉਹਨਾਂ ਨੇ ਬਰਦਾਸ਼ਤ ਨਹੀਂ ਕਰਨਾ ਕਿ ਆਹ ਬੰਦਾ ਵੀ ਇੱਥੇ ਕਿੱਥੋਂ ਆ ਗਿਆ, ਮੈਂ ਸ਼ਹਿਰ ਦਾ ਨਾਂ ਹੀ ਲਊਂਗਾ।
ਬਿਲਕੁਲ ਠੀਕ,
ਲੇਕਿਨ ਇੱਥੇ ਫਿਰ ਵੀ ਅਡੈਪਟੇਬਿਲਟੀ ਹੈ, ਪਿੱਛੇ ਜੇ ਚਲੋ ਥੋੜਾ ਮੋਟਾ ਜੋ ਸਾਡੇ ਆਪਣੇ ਬੱਚੇ, ਆਪਣੀ ਭਤੀਜੇ ਭਤੀਜੀਆਂ ਸਟੂਡੈਂਟ ਦੇ ਤੌਰ ਤੇ ਆਏ, ਕੁਛ ਇੱਥੇ ਵਾਤਾਵਰਨ ਇੱਦਾਂ ਦਾ ਬਣ ਗਿਆ, ਕੁਛ ਗਲਤੀਆਂ ਸਾਰੇ ਚ ਹੁੰਦੀਆਂ, ਜਵਾਨੀ ਜੋਸ਼ ਸਾਰਿਆਂ ਚ ਮਾਰ ਦਿਆ, ਲੇਕਿਨ ਵਾਹਿਗੁਰੂ ਦਾ ਸ਼ੁਕਰ ਆ, ਪਰਵਰਦਗਾਰ ਦਾ ਸ਼ੁਕਰ ਆ ਕਿ ਅਸੀਂ ਹੁਣ ਉਹਨਾਂ ਬੱਚਿਆਂ ਨੂੰ ਪੂਰੀ ਤਰ੍ਹਾਂ ਮੇਨ ਸਟ੍ਰੀਮ ਦੇ ਵਿੱਚ ਜਿਹੜਾ ਹੌਲੀ ਹੌਲੀ ਲਿਆਉਣਾ ਸ਼ੁਰੂ ਕਰ ਦਿੱਤਾ।
ਬਿਲਕੁਲ, ਮੈਂ ਇਨਫੈਕਟ ਵਿਲੀਅਮ ਜੀ, ਮੈਂ ਗੱਲ ਭਾਜੀ ਦੀ, ਜਿਹੜੇ ਸਾਡੇ ਪਿਛਲੇ ਕਾਲਰ ਸੀ ਉਹਨਾਂ ਦੀ ਗੱਲ ਨਾਲ ਮੈਂ ਸਹਿਮਤ ਵੀ ਹਾਂ, ਅਤੇ ਮੈਂ ਉਹਨਾਂ ਨੂੰ ਦੱਸਣਾ ਚਾਹੂੰਗਾ ਕਿ ਹਰ ਜਿਹੜੀਆਂ ਮੁਸ਼ਕਲਾਂ ਨੇ ਉਹ ਜ਼ਰੂਰੀ ਨਹੀਂ ਹੈਗੀਆਂ ਕਿ ਉਹ ਇਸ ਤਰ੍ਹਾਂ ਦੀਆਂ ਹੋਣ ਕਿ ਬੰਦਾ ਮੁੜ ਜੇ। ਹੁਣ ਇੱਕ ਬੰਦਾ ਨਵਾਂ ਆਉਂਦਾ ਹੈ ਅਤੇ ਉਹਨੂੰ ਛੋਟੀਆਂ ਛੋਟੀਆਂ ਬੈਟਲਸ ਜਿਹੜੀਆਂ ਨੇ ਲੜਨੀਆਂ ਪੈਂਦੀਆਂ, ਸਪੈਸ਼ਲੀ ਜੇ ਤੁਸੀਂ ਤਾਂ ਰੀਅਲ ਸਟੇਟ ਬੈਕਗਰਾਉਂਡ ਇੱਥੇ ਤੁਹਾਨੂੰ ਕਾਫੀ ਦੇਰ ਹੋ ਗਈ ਹੈ, ਅਤੇ ਲੇਕਿਨ ਇੱਕ ਨਵਾਂ ਬੰਦਾ ਆ ਕੇ ਉਹਨੂੰ ਕ੍ਰੈਡਿਟ ਸਕੋਰ ਆਪਣਾ ਬਿਲਡ ਕਰਨਾ ਪੈਂਦਾ, ਔਰ ਬਹੁਤ ਸਾਰੇ ਬੰਦਿਆਂ ਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੁੰਦਾ ਕਿ ਇੱਥੇ ਸਾਰੀ ਜਿਹੜੀ ਇਕੋਨਮੀ ਹੈ ਉਹ ਕ੍ਰੈਡਿਟ ਬੇਸਡ ਇਕੋਨਮੀ ਹੈ, ਅਤੇ ਉਹਦੇ ਵਿੱਚ ਕਿਵੇਂ ਆਪਣੇ ਆਪ ਨੂੰ ਇਸਟੈਬਲਿਸ਼ ਕਰਨਾ, ਅਤੇ ਜੇ ਤੁਸੀਂ ਉਹਦੇ ਵਿੱਚ ਅਨਸਕਸੈਸਫੁਲ ਰਹਿੰਦੇ ਹੋ ਤਾਂ ਉਹ ਡਿਜ਼ਾਸਟਰਸ ਹੋ ਜਾਂਦਾ, ਕਿਤੇ ਨਾ ਕਿਤੇ ਉਹ ਇੰਨਾ ਵੱਡਾ ਤੁਹਾਨੂੰ ਸੈਟਬੈਕ ਲੱਗਦਾ ਕਿ ਨਾ ਤੁਸੀਂ ਘਰ ਲੈ ਪਾਉਂਦੇ ਹੋ, ਨਾ ਤੁਸੀਂ ਏਜੰਸੀ ਤੋਂ ਤੁਹਾਨੂੰ ਪ੍ਰੋਪਰ ਲੋਨ ਮਿਲ ਸਕਦਾ, ਅਲਟੀਮੇਟਲੀ ਤੁਸੀਂ ਡੈਟ ਟ੍ਰੈਪ ਦੇ ਵਿੱਚ ਫਸਦੇ ਚਲੇ ਜਾਂਦੇ ਹੋ, ਫਿਰ ਤੁਸੀਂ ਆ ਕੇ ਇਹਨਾਂ ਮੁਲਕਾਂ ਦੇ ਬਾਰੇ ਤੁਹਾਡੀ ਧਾਰਨਾ ਜਿਹੜੀ ਉਹ ਗਲਤ ਹੋ ਜਾਂਦੀ ਹੈ। ਸੋ ਗਲਤ ਇਹ ਕਿ ਤੁਹਾਡੀ ਰਾਈਟ ਸਟਾਰਟ ਜਿਹੜੀ ਹੈ ਉਹ ਤੁਹਾਨੂੰ ਕਿਤੋਂ ਕਿਤੇ ਪਹੁੰਚਾ ਦਿੰਦੀ ਹੈ, ਅਤੇ ਜੇ ਤੁਸੀਂ ਸਹੀ ਸ਼ੁਰੂਆਤ ਕੀਤੀ ਹੈ ਤਾਂ ਤੁਸੀਂ ਆਮ ਜਿਹੜੇ ਬੰਦੇ ਪਹਿਲਾਂ ਆਏ ਸੀ ਉਹਨਾਂ ਨਾਲੋਂ 3-4 ਸਾਲ ਅੱਗੇ ਜ਼ਰੂਰ ਹੋ ਜਾਂਦੇ ਹੋ। ਸੋ ਉਹ ਜਿਹੜੀ ਉਹ ਪੁਸ਼ ਹੈਗੀ ਹੈ ਉਹ ਰਾਈਟ ਗਾਈਡੈਂਸ ਨਾਲ ਹੀ ਮਿਲ ਸਕਦੀ ਹੈ, ਅਤੇ ਸਾਨੂੰ ਜੇ ਕੋਈ ਇੱਥੇ ਵੀਰ ਭਰਾ ਜੇ ਕੋਈ ਸਾਡੀ ਬਾਂਹ ਫੜ ਲੈਂਦਾ ਇੱਥੇ ਸਾਨੂੰ ਗਾਈਡ ਕਰ ਦਿੰਦਾ ਕਿ ਜੋ ਮੈਂ ਆਇਆ ਮੈਂ ਬੜਾ ਖੁਸ਼ਕਿਸਮਤ ਹੈ ਕਿ ਮੈਨੂੰ ਤੁਸੀਂ ਮਿਲੇ ਹੋ, ਅਤੇ ਮੇਰੇ ਹੋਰ ਇੱਥੇ ਸੱਜਣ ਸੀਗੇ ਜੋ ਰੀਅਲ ਸਟੇਟ ਬੈਕਗਰਾਊਂਡ ਤੋਂ ਸੀਗੇ, ਜਿਨ੍ਹਾਂ ਨੇ ਮੈਨੂੰ ਟਾਈਮ ਐਂਡ ਅਗੇਨ ਗਾਈਡ ਕੀਤਾ ਕਿ ਇੱਥੇ ਜੇ ਤੁਸੀਂ ਆ ਕੇ ਆਪਣਾ ਗਰੋ ਕਰਨਾ ਹੈ ਜਾਂ ਪੈਸੇ ਨੂੰ ਇਨਵੈਸਟ ਕਰਨਾ,
ਪਾਈਪਲਾਈਨ 'ਚ ਕਿੱਦਾਂ ਆਉਣਾ ਵਾ,
ਪਾਈਪਲਾਈਨ 'ਚ ਕਿੱਦਾਂ ਆਉਣਾ, ਐਗਜੈਕਟਲੀ। ਸੋ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ, ਜ਼ਰੂਰੀ ਨਹੀਂ ਹੈਗਾ ਕਿ ਅਸੀਂ ਆ ਕੇ ਉੱਥੋਂ ਨਿੰਦਣ ਲੱਗ ਜਾਈਏ, ਜਾਂ ਕਿਉਂਕਿ ਫਰਸਟ੍ਰੇਸ਼ਨ ਕਿਤੇ ਨਾ ਕਿਤੇ ਆਉਂਦੀ ਹੈ ਜਦੋਂ ਕੋਈ ਵੀ ਬੰਦਾ ਇੱਕ ਨਵੀਂ ਸਟਾਰਟ ਕਰਦਾ ਘਰ, ਤਾਂ ਜੀ ਆਪਾਂ ਕਿਸੇ ਨੂੰ ਕਹਿ ਦਈਏ ਨਾ ਵੀ ਤੂੰ ਕਮਰੇ ਦੂਜੇ ਸੌਂ ਜਾ, ਉਹਨੂੰ ਨਹੀਂ ਨੀਂਦ ਆਉਂਦੀ, ਅਤੇ ਇਹ ਤਾਂ ਇੱਕ ਨਵੇਂ ਮੁਲਕ ਦੇ ਵਿੱਚ ਆ ਕੇ ਤੁਸੀਂ ਇਸਟੈਬਲਿਸ਼ ਹੋਣਾ ਹੁੰਦਾ, ਬੜੀਆਂ ਡਿਫੀਕਲਟੀਜ਼ ਫੇਸ ਹੁੰਦੀਆਂ, ਸਪੈਸ਼ਲੀ ਜਦੋਂ ਹਾਊਸਿੰਗ ਨੀਡ ਨੂੰ ਲੈ ਕੇ ਆਪਾਂ ਗੱਲ ਕਰੀਏ, ਆਪਾਂ ਕਹਿ ਦਿੰਦੇ ਹਾਂ ਇੰਡੀਆ ਦੇ ਵਿੱਚ ਪਰ ਹਾਊਸਿੰਗ ਅਫੋਰਡੇਬਲ ਹੈ, ਇਸ ਚੀਜ਼ ਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੀ, ਅਤੇ ਕੋਸਟ ਆਫ ਲਿਵਿੰਗ ਵੀ ਘੱਟ ਹੈਗੀ ਹੈ, ਲੇਕਿਨ ਇੱਥੇ ਆ ਕੇ ਉਹਨਾਂ ਚੀਜ਼ਾਂ ਨੂੰ ਅਡੈਪਟ ਕਰਨਾ, ਉਹਨਾਂ ਚੀਜ਼ਾਂ ਨੂੰ ਮੰਨਣਾ ਇੱਕ ਬਹੁਤ ਵੱਡਾ ਡਿਫਰੈਂਸ ਹੋ ਜਾਂਦਾ। ਕਿਉਂਕਿ ਹੁਣ ਜੇ ਤੁਸੀਂ ਇੱਥੋਂ ਦੀ ਗੱਲ ਕਰੀਏ, ਆਪਾਂ GTA ਏਰੀਆ ਦੀ ਗੱਲ ਕਰੀਏ, ਅਤੇ ਜਿਹੜਾ ਮਿਨੀਮਮ ਸਾਨੂੰ ਅਸੀਂ ਰੈਂਟਲਸ ਦੀ ਗੱਲ ਕਰ ਲਈਏ, ਬੜਾ ਡਿਫੀਕਲਟ ਹੈ ਇੱਕ ਨਵੇਂ ਬੰਦੇ ਨੂੰ ਘਰ ਦੇਣਾ, ਕਿਉਂਕਿ ਹਰ ਬੰਦਾ ਕਹਿੰਦਾ ਜੀ ਕ੍ਰੈਡਿਟ ਸਕੋਰ ਲੈ ਕੇ ਆਓ, ਹੁਣ ਇੱਕ ਬੰਦਾ ਨਵਾਂ ਆਇਆ ਉਹਦੇ ਕੋਲ ਨਾ ਕ੍ਰੈਡਿਟ ਸਕੋਰ ਹੈ ਨਾ ਕੁਛ ਹੈ, ਉਹਨੂੰ ਇਹ ਯੁੱਧ ਲੜਨਾ ਪੈਂਦਾ ਜੀ।
ਨਹੀਂ, ਨੋ ਡਾਊਟ, ਦੇਖੋ ਇਹਦੇ ਵਿੱਚ ਨਾ ਕਿਤੇ ਲੂਪ ਪੋਲ ਜਿਹੜੀ ਹੁਣ ਫੈਡਰਲ ਪਾਲਿਸੀਜ਼ ਹੈਗੀਆਂ ਨੇ ਕਿਤੇ ਨਾ ਕਿਤੇ ਤਾਂ ਹੈ, ਹੁਣ ਜਿਹੜਾ ਬੰਦਾ ਜਿਸ ਕੈਟਾਗਰੀ ਦੇ ਵਿੱਚ ਆ ਰਿਹਾ ਇਹ ਤਾਂ ਹੈ ਨੀਗਾ ਨਾ ਵੀ ਸਾਰੀ ਉੱਥੋਂ ਵੈਲ ਸੈਟਲ ਆਏ ਹੁੰਦੇ ਆ।
ਬਿਲਕੁਲ ਜੀ,
ਮੈਂ ਅਕਸਰ ਇਸ ਮਾਈਕ ਦੇ ਰਾਹੀਂ ਜਾਂ ਜਦੋਂ ਵੀ ਟੀਵੀ ਤੇ ਸ਼ੋਅ ਕਰਦਾ ਕਹਿੰਦਾ ਹੁੰਦਾ ਵੀ ਆਪਾਂ ਜਿਹੜੇ ਇਮੀਗ੍ਰੈਂਟਸ ਜਿਹੜੇ ਆਉਂਦੇ ਆ ਆਪਾਂ ਪਲੇ ਹੋਏ ਦਰਖਤ ਹੁੰਦੇ ਆ,
ਬਿਲਕੁਲ
ਗਰੋਨ ਟ੍ਰੀਜ਼ ਹੁੰਦੇ ਆ,
ਬਿਲਕੁਲ
ਦਰਖਤ ਨੂੰ ਇੱਕ ਥਾਂ ਤੋਂ ਪੁੱਟ ਕੇ ਦੂਜੀ ਥਾਂ ਤੇ ਲਾਉਣਾ ਬੜਾ ਔਖਾ ਹੁੰਦਾ, ਇੱਕ ਪਨੀਰੀ। ਹੁਣ ਮੈਂ ਦੇਖੋ ਜਿਹੜੇ ਸਟੂਡੈਂਟ ਆ ਮੈਂ ਬੜੀ ਰਿਸਪੈਕਟ ਕਰਦਾ
ਜੀ,
ਕਿਉਂਕਿ ਆਉਣ ਵਾਲਾ ਟਾਈਮ ਜੋ ਕੈਨੇਡਾ ਦਾ ਹੋਣਾ, ਜੋ ਅੱਜ ਇੱਥੇ ਸਟੂਡੈਂਟ ਵਿਦਿਆਰਥੀ ਆਏ ਹੋਏ ਆ ਜਿਹੜੇ ਮਿਹਨਤ ਕਰਦੇ ਆ, ਕਿਉਂਕਿ ਮੇਰਾ ਧਿਆਨ ਅੱਜ ਵਾਰ ਵਾਰ ਜਾ ਰਿਹਾ, ਅੱਖਾਂ 'ਚ ਪਾਣੀ ਵੀ ਆ ਰਿਹਾ, ਕੱਲ੍ਹ ਦੋ ਨੌਜਵਾਨ ਦੇਖੋ ਚਲੇ ਗਏ ਹਨਾ,
ਬੜੇ
ਸਾਰੇ ਇੱਕੋ ਇੱਕ ਲੜਕੇ ਸੀ ਘਰਦਿਆਂ ਦੇ। ਗੱਲ ਇਹ ਹੁੰਦੀ ਆ ਕਿ ਅਸੀਂ ਡ੍ਰੀਮਸ ਲੈ ਕੇ ਆਉਂਦੇ ਹਾਂ, ਲੇਕਿਨ ਡ੍ਰੀਮਸ ਨੂੰ ਪੂਰੇ ਕਰਨ ਦਾ ਫਤਿਹ ਜੀ, ਤੁਹਾਨੂੰ ਵੀ ਤੁਸੀਂ ਮੇਰੇ ਤੋਂ ਛੋਟੇ ਹੋ, ਮੈਂ ਹੀ ਐਡਵਾਈਸ ਕਰੂੰਗਾ, ਤੁਸੀਂ ਸਿਆਣੇ ਬਹੁਤ ਹੋ, ਸ਼ਾਰਟਕੱਟ ਨਹੀਂ ਅਡੋਪਟ ਕਰਨਾ।
ਬਿਲਕੁਲ ਠੀਕ ਹੈ,
ਜਦੋਂ ਤੁਸੀਂ ਸ਼ਾਰਟਕੱਟ ਅਡੋਪਟ ਕਰੋਗੇ ਸਾਡੇ ਤੋਂ ਕੋਈ ਨਾ ਕੋਈ ਮਿਸਟੇਕ ਜਿਹੜੀ ਉਹ ਜ਼ਰੂਰ ਹੋਊਗੀ। ਇੱਕ ਕਾਲਰ ਲਾਈਨ ਤੇ ਹੈ ਜੀ, ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ ਜੀ।
ਹਾਂਜੀ, ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਹਾਂਜੀ, ਤੁਸੀਂ ਬਹੁਤ ਵਧੀਆ ਗੱਲ ਕਹੀ ਹੈ ਜੀ, ਮੈਂ ਤੁਹਾਡਾ ਪ੍ਰੋਗਰਾਮ ਸੁਣ ਰਹੀ ਸੀ ਏਸ਼ੀਅਨ ਆਵਾਜ਼
ਜੀ ਮੈਡਮ।
ਹਾਂਜੀ, ਜੋ ਤੁਸੀਂ ਸਟੂਡੈਂਟਾਂ ਬਾਰੇ ਗੱਲ ਕੀਤੀ ਹੈ, ਮੈਂ ਵੀ ਅਸਲ ਵਿੱਚ ਇਸੇ ਟੌਪਿਕ ਤੇ ਗੱਲ ਕਰਨੀ ਸੀ। ਲਾਈਕ ਆਪਣੇ ਜੋ ਵੀ ਡ੍ਰੀਮਸ ਲੈ ਕੇ ਆਪਾਂ ਆਉਂਦੇ ਹਾਂ, ਜਿੱਦਾਂ ਦੋ ਬੱਚਿਆਂ ਦੀ ਡੈਥ ਹੋਈ ਆ ਐਕਸੀਡੈਂਟ ਦੇ ਨਾਲ, ਹਾਂਜੀ, ਤੇ ਬਹੁਤ ਮਾੜਾ ਹੋਇਆ ਜੀ, ਤੇ ਬਸ ਮੈਂ ਇਹੀ ਕਹਿਣਾ ਚਾਹਾਂਗੀ ਕਿ ਰੂਲ ਐਂਡ ਰੈਗੂਲੇਸ਼ਨ ਨੇ ਜਿਹੜੇ ਫੋਲੋ ਕਰੋ। ਦੇਖੋ ਬੱਚੇ ਕਿੰਨੇ ਸੁਪਨੇ ਲੈ ਕੇ ਆਏ ਸੀ, ਉਹਨਾਂ ਦੇ ਪੇਰੈਂਟਸ ਦੇ ਕਿੰਨੇ ਸੁਪਨੇ ਸੀ, ਉਹਨਾਂ ਨੇ ਇੱਥੇ ਭੇਜਿਆ, ਉਹਨਾਂ ਨੇ ਆ ਕੇ ਹਾਰਡ ਵਰਕ ਕੀਤਾ, ਸਟੱਡੀ ਫਿਨਿਸ਼ ਕੀਤੀ ਆਪਦੀ, ਤੇ ਉਸ ਤੋਂ ਬਾਅਦ ਚਲੋ ਟਰੈਕਿੰਗ ਲਾਈਨ ਮਾੜੀ ਲਾਈਨ ਨੀ ਹੈਗੀ, ਬਟ ਪਤਾ ਨੀ ਅਨਫੋਰਚੁਨੇਟਲੀ ਕੀ ਹੋਇਆ ਹੋਏਗਾ, ਰਾਈਟ, ਐਕਸੀਡੈਂਟ ਹੋਇਆ, ਬੇਚਾਰੇ ਉਹ ਆਪਣੀ ਜਾਨ ਤੋਂ ਹੱਥ ਧੋ ਬੈਠੇ, ਪਰ ਹੁਣ ਪਿੱਛੇ ਫੈਮਿਲੀ ਦਾ ਦੇਖੋ ਕਿੰਨਾ ਕੀ ਉਹਨਾਂ ਦੇ ਕਿੰਨਾ ਸਫ਼ਰ ਕਰੇਗੀ ਫੈਮਿਲੀ ਉਹਨਾਂ ਦੀ। ਆਈ ਹੈਵ ਨੋ ਵਰਡਸ ਟੂ ਸੇ।
ਐਬਸੋਲੂਟਲੀ ਨਹੀਂ, ਅਸੀਂ ਤੁਹਾਡੀ ਫੀਲਿੰਗ ਨੂੰ ਸਮਝ ਸਕਦੇ ਹਾਂ ਜੀ, ਤੁਹਾਡੀ ਤੁਹਾਡੀ ਚੁੱਪ ਨੇ ਤੁਹਾਡੇ ਹੌਂਕਿਆਂ ਨੇ ਬਹੁਤ ਕੁਝ ਬੋਲ ਦਿੱਤਾ। ਬਿਲਕੁਲ ਤੁਸੀਂ ਗੱਲ ਸਹੀ ਕਹੀ ਆ ਇੱਥੇ ਨਾ, ਗੱਲ ਮੈਂ ਦੇਖੋ ਮੈਂ ਫੇਰ ਕਹਿੰਦਾ ਵਾ ਕਿ ਜਦੋਂ ਸ਼ਾਰਟਕੱਟ ਦਾ ਮਤਲਬ ਕੀ ਹੁੰਦਾ, ਚਾਹੇ ਅਸੀਂ ਸਟੂਡੈਂਟ ਆਏ ਹਾਂ, ਚਾਹੇ ਅਸੀਂ ਵਿਜ਼ਟਰ ਦੇ ਤੌਰ 'ਤੇ ਆਏ ਹਾਂ, ਚਾਹੇ ਅਸੀਂ PR ਦੇ ਤੌਰ 'ਤੇ ਆਏ ਹਾਂ, ਫਤਿਹ ਜੀ, ਰਾਈਟ, ਠੀਕ ਆ, ਜਿਹੜੀ ਲਾਈਨ ਤੁਸੀਂ ਸੋਚ ਕੇ ਆਏ ਹੋ ਪਹਿਲਾਂ ਤਾਂ ਤੁਹਾਨੂੰ ਉਸ ਲਾਈਨ ਦੇ ਵਿੱਚ ਜਾਣ ਦੀ ਟਰਾਈ ਕਰਨੀ ਚਾਹੀਦੀ ਆ। ਮੈਂ ਪਰਸਨਲ ਐਗਜ਼ਾਮਪਲ ਦੇ ਦੇਣਾ ਜੀ, ਇਸ ਮੁਲਕ ਦੇ ਵਿੱਚ ਫਤਿਹ ਜੀ ਪਿਛਲੇ 10 ਸਾਲ ਦੇ ਵਿੱਚ ਮੈਂ ਜਿਹੜੀ ਲਾਈਨ ਨੂੰ ਹੱਥ ਪਾਉਣ ਦੀ ਕੋਸ਼ਿਸ਼ ਕੀਤੀ ਆ ਉਹਦੇ ਚਾਂਸਿਸ ਮੈਨੂੰ ਮਿਲੇ ਨੇ
ਜੀ।
ਨਹੀਂ ਤਾਂ ਅਕਸਰ ਆਪਾਂ ਕੀ ਕਹਿ ਦਿੰਦੇ ਹਾਂ, ਆਪਾਂ ਨਾ ਕਈ ਵਾਰੀ ਇੰਡੀਆ ਜਾਂ ਪਾਕਿਸਤਾਨ ਫੋਨ ਕਰਕੇ ਕਹਿ ਦੇਣਾ ਕੋਈ ਨਾ ਤੂੰ ਵੀ ਆ ਜਾ, ਲੱਗ ਜੀ ਵੇਅਰ ਹਾਊਸ 'ਚ, ਲੱਗ ਜੀ ਫੈਕਟਰੀ 'ਚ, ਲੱਗ ਜੀ ਸਿਕਿਉਰਿਟੀ ਗਾਰਡ। ਮੈਨੂੰ ਨੀ ਪਤਾ ਵੀ ਇਹ ਗੱਲ ਕਿਉਂ ਕਹੀ ਜਾਂਦੀ ਆ, ਤੁਸੀਂ ਐਕਸਪਲੋਰ ਹੀ ਨਹੀਂ ਕੀਤਾ, ਤੁਸੀਂ ਤਾਰੀ ਮਾਰੀਓ ਨਹੀਂ ਹੈਗੀ ਤਾਂ ਤੁਹਾਨੂੰ ਇਸ ਡੂੰਘਾਈ ਦਾ ਪਤਾ ਕਿੱਥੋਂ ਚੱਲੂਗਾ।
ਬਿਲਕੁਲ ਠੀਕ ਹੈ, ਲੇਕਿਨ ਵਿਲੀਅਮ ਜੀ ਇਸੇ ਦੇ ਗੱਲ ਤੇ ਮੈਂ ਤੁਹਾਨੂੰ ਕਹਿਣਾ ਚਾਹੂੰਗਾ ਕਿ ਇਨੀਸ਼ੀਅਲੀ ਜਿਹੜਾ ਆ ਕੇ ਸਰਵਾਈਵਲ ਕਰਨਾ ਉਹ ਥੋੜਾ ਜਿਹਾ ਹਾਰਡ ਦੇ ਲਈ ਹਾਰਡ ਹੈਗਾ।
ਜੀ ਬਿਲਕੁਲ। ਅੱਛਾ ਨਾਲ ਹੁਣ ਇਹ ਹੈਗਾ ਕਿਉਂਕਿ ਆਪਾਂ ਇਮੀਗ੍ਰੇਸ਼ਨ ਦੀ ਗੱਲ ਕਰਦੇ ਹੈਗੇ, ਦੇਖੋ ਇਮੀਗ੍ਰੇਸ਼ਨ ਤਾਂ ਇਸ ਮੁਲਕ ਦੀ ਚੱਲਦੀ ਰਹਿਣੀ ਆ, ਲੇਕਿਨ ਇਮੀਗ੍ਰੇਸ਼ਨ ਦੇ ਬੇਸ ਤੇ ਆਉਣਾ ਜਾਂ ਵਿਜ਼ਟਰ ਆਉਣਾ ਜਾਂ ਸਟੂਡੈਂਟ ਤੇ ਆਉਣਾ, ਉਹ ਵੀ ਡਿਪੈਂਡ ਕਰਦਾ ਕਿ ਤੁਹਾਡੀ ਫਾਈਲ ਕਿਹਦੇ ਹੱਥਾਂ ਦੇ ਵਿੱਚ ਆ।
ਐਗਜ਼ੈਕਟਲੀ।
ਸੋ ਇੱਥੇ ਮੈਂ ਡਿਲਾਈਟ ਇਮੀਗ੍ਰੇਸ਼ਨ ਵਾਲਿਆਂ ਦਾ ਨਾਮ ਲਊਂਗਾ ਜੀ, 6475464750064644, ਡਿਲਾਈਟ ਇਮੀਗ੍ਰੇਸ਼ਨ ਵਿਜ਼ਟਰ ਵੀਜ਼ਾ, ਜਾਂ ਇਹਨਾਂ ਦੀ ਜਿਹੜੀ ਖਾਸ ਐਕਸਪਰਟਾਈਜ਼ ਆ ਫਤਿਹ ਜੀ, ਉਹ ਨੈਨੀ ਕੇਅਰ ਪ੍ਰੋਗਰਾਮ ਦੇ ਵਿੱਚ ਹੈਗੀ ਆ। ਤੁਸੀਂ ਨੈਨੀ ਕੇਅਰ ਪ੍ਰੋਗਰਾਮ ਐਂਡ ਲੀਗਲ ਬੇਸ ਦੇ ਉੱਪਰ ਅੰਟੈਰੀਓ ਜਾਂ ਅੰਟੈਰੀਓ ਤੋਂ ਬਾਹਰ ਵੀ ਕੋਈ ਸਟੂਡੈਂਟ ਹੈਗੇ ਔਰ ਤੁਹਾਡੀ ਬੈਕਗਰਾਉਂਡ ਨਰਸਿੰਗ ਦੇ ਨਾਲ ਜਾਂ ਨੈਨੀ ਕੇਅਰ ਦੇ ਨਾਲ ਹੈਗੇ ਆ, ਤਾਂ ਡਿਲਾਈਟ ਇਮੀਗ੍ਰੇਸ਼ਨ ਵਾਲਿਆਂ ਨੂੰ ਤੁਸੀਂ ਤੁਰੰਤ ਜਿਹੜਾ ਵਾ ਉਹ ਸੰਪਰਕ ਕਰ ਲਓ 6475000464। ਤੇ ਫਤਿਹ ਜੀ ਹੁਣ ਮੈਂ ਇੱਕ ਗੱਲ ਇੱਥੇ ਕਹੂੰਗਾ ਕਿ ਪਾਸਟ ਨੂੰ ਲੈ ਕੇ ਅਗਰ ਤੁਹਾਡਾ ਕਿਸੇ ਦੇ ਨਾਲ ਕੋਈ ਗੁੱਸਾ ਗਿਲਾ, ਉਹਨੂੰ ਇਹ ਗਾਣੇ ਨੂੰ ਸੁਣ ਕੇ ਉਹ ਗੁੱਸੇ ਨੂੰ ਜ਼ਰਾ ਭੁੱਲ ਜਾਓ।
ਕੀ ਬਾਤ ਹੈ ਜੀ, ਬਿਲਕੁਲ।
ਕੱਢੀਏ ਮਾਂ ਦੀ ਗਾਲ ਕਰੇ, ਨਾ ਧੀ ਨੂੰ ਮਾੜਾ ਬੋਲੀਏ,
ਛੋਟੇ ਥੋੜੇ ਸ਼ਬਦਾਂ ਦੇ ਵਿੱਚ ਕੁਝ ਚ ਸਮੁੰਦਰ ਜੋ ਬੰਨਿਆ ਇਹਨਾਂ ਵਾਰਿਸ ਬ੍ਰਦਰਾਂ ਨੇ। ਅਕਸਰ ਅਸੀਂ ਕਈ ਵਾਰੀ ਛੋਟੀ ਜਿਹੀ ਗੱਲ ਪਿੱਛੇ ਕਿਸੇ ਨਾਲ ਗੈਪ ਪਾ ਕੇ ਬੈਠ ਜਾਂਦੇ ਹਾਂ, ਚਾਹੇ ਸਾਡਾ ਯਾਰ ਦੋਸਤ ਹੈ ਫਤਿਹ ਜੀ, ਚਾਹੇ ਕੋਈ ਰਿਲੇਟਿਵ ਆ। ਅਸੀਂ ਪਹਿਲਾਂ ਇੱਕ ਕਾਲ ਲਾਈਨ 'ਤੇ ਪਾ ਲਈਏ, ਬਹੁਤ ਦੇਰ ਤੋਂ ਹੋਲਡ 'ਤੇ ਆ ਜੀ। ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਜੀ, ਰੇਡੀਓ ਏਸ਼ੀਅਨ ਆਵਾਜ਼ ਦੇ ਵਿੱਚ। ਹੈਲੋ ਹੈਲੋ, ਸਵਾਗਤ ਹੈ ਜੀ ਕਾਲਰ। ਹੈਲੋ
ਹੈਲੋ ਜੀ, ਵਿਲੀਅਮਜੀਤ ਜੀ, ਫਤਿਹ ਵੀਰ ਜੀ, ਲਾਡੀ ਸਰਾਏ ਬੋਲ ਰਿਹਾ ਤੇ ਸਤਿ ਸ੍ਰੀ ਅਕਾਲ ਤੁਹਾਨੂੰ ਜੀ।
ਸਤਿ ਸ੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਜੀ,
ਬਹੁਤ ਬਹੁਤ ਸਵਾਗਤ ਹੈ ਜੀ।
ਜੀ ਮੈਂ ਨਾ, ਮੈਨੂੰ ਲੱਗਦਾ ਦੂਸਰੇ ਪਾਸੇ ਪਵਨ ਜੀ ਵੀ ਆਪਣੇ ਨਾਲ ਹੋਣਗੇ ਤੇ ਉਹਨਾਂ ਨੂੰ ਵੀ ਆਪਾਂ ਏਅਰ ਦੇ ਵਿੱਚ ਨਾਲ ਹੀ ਪਾ ਲੈਂਦੇ ਹਾਂ
ਜੀ।
ਜੀ ਬਾਜੀ, ਤੁਹਾਡੀ ਗੱਲਬਾਤ ਸੁਣ ਰਹੇ ਸੀ, ਬਹੁਤ ਵਧੀਆ ਤੁਸੀਂ ਜਿਹੜਾ ਟੌਪਿਕ ਤੁਹਾਡਾ ਚੱਲ ਰਿਹਾ ਸੀ ਤੇ ਤੁਸੀਂ ਦੋਨਾਂ ਕੰਟਰੀਆਂ ਦਾ ਵਿਸ਼ਲੇਸ਼ਣ ਕੀਤਾ, ਜ਼ਿੰਦਗੀ ਦੇ ਅਰਥ ਕੱਢੇ ਤੇ ਬਹੁਤ ਵਧੀਆ ਲੱਗਾ। ਤੇ ਗੱਲ ਆਪਾਂ ਥੋੜੀ ਜਿਹੀ ਹੁਣ ਇੱਥੇ ਜਿਹੜਾ ਆਪਾਂ ਲੋਕਲ ਵੀ ਕਰ ਲਈਏ, ਜਿਹੜੇ ਆਪਣੇ ਰੀਸੈਂਟਲੀ ਜਿਹੜਾ ਕੱਲ ਵੀ ਜਿਹੜਾ ਐਕਸੀਡੈਂਟ ਹੋਇਆ, ਆਪਣੇ ਦੋ ਨੌਜਵਾਨ ਜਿਹੜੇ ਉਹਨਾਂ ਦੀ ਡੈਥ ਹੋਈ ਆ
ਜੀ ਭਾਜੀ,
ਤੇ ਬੜਾ ਮਾੜੀ ਚੀਜ਼ ਹੋਈ ਆ ਜੀ। ਤੇ ਥੋੜਾ ਜਿਹਾ ਇਹਦੇ ਬਾਰੇ ਆਪਾਂ ਨੂੰ ਜ਼ਰੂਰ ਗੱਲ ਇੱਥੇ ਦੀ ਜਿਹੜੀ ਤੋਰਨੀ ਚਾਹੀਦੀ ਆ ਕਿ ਇਹ ਚੀਜ਼ਾਂ ਜਿਹੜੀਆਂ ਇਹ ਕਿਉਂ ਹੋ ਰਹੀਆਂ ਹਨ
ਜੀ ਭਾਜੀ।
ਤੁਸੀਂ ਆਪਣੀ ਗੱਲ ਕੰਟੀਨਿਊ ਕਰੋ ਤੇ ਨਾਲ ਆਪਾਂ ਫਿਰ ਪਵਨ ਜੀ ਨੂੰ ਵੀ ਪਾ ਲੈਂਦੇ ਹਾਂ ਜੀ।
ਭਾਜੀ ਇਹਦਾ ਗੱਲ ਅੱਜ ਹੋਇਆ ਕੀ, ਕਿਉਂਕਿ ਆਪਣਾ ਪ੍ਰੋਗਰਾਮ ਮਾਰਨਿੰਗ ਸਟਾਰਟ ਹੁੰਦਾ ਵਾ, ਦਿਲ ਬਹੁਤ ਕਰਦਾ ਸੀ ਰਾਤ ਤੋਂ ਹੀ ਥੋੜਾ ਜਿਹਾ ਤੜਫ ਸੀਗੀ ਅੰਦਰ ਕਿ ਇਸ ਟੌਪਿਕ ਤੇ ਗੱਲ ਕੀਤੀ ਜਾਵੇ, ਬਟ ਕਈ ਵਾਰੀ ਕੀ ਹੁੰਦਾ ਨਾ ਟੌਪਿਕ ਟੌਪਿਕ ਬਣ ਕੇ ਰਹਿ ਜਾਂਦਾ ਵਾ। ਲੇਕਿਨ ਮੈਨੂੰ ਕਿਤੇ ਨਾ ਕਿਤੇ ਲੱਗਦਾ, ਚਾਹੇ ਅਸੀਂ ਦੇਖੋ ਐਡਵਰਟਾਈਜ਼ਮੈਂਟ ਦੇ ਸਿਰ ਤੇ ਰੋਟੀ ਖਾਣੀ ਹੁੰਦੀ ਆ, ਸਾਰੇ ਹੀ ਮੀਡੀਆ ਕਰਮੀ ਸਾਡਾ ਫਰਜ਼ ਵੀ ਬਣਦਾ, ਲੇਕਿਨ ਜ਼ਰੂਰੀ ਨਹੀਂ ਹੁੰਦਾ ਵੀ ਅਸੀਂ ਕਿਸੇ ਗਲਤ ਚੀਜ਼ ਦਾ ਪ੍ਰਚਾਰ ਕਰੀਏ। ਮੇਰਾ ਇਸ਼ਾਰਾ ਹੈਗਾ ਵਾ, ਕੱਲ ਵੀ ਮੈਂ ਦੇਖਿਆ ਸੋਸ਼ਲ ਮੀਡੀਆ ਤੇ ਐਡ ਆ ਰਹੀ ਸੀ ਕਿ ਇੰਨੇ ਕੁ ਪੈਸੇ ਦੋ, ਟਰੱਕ ਦਾ ਲਾਇਸੈਂਸ ਲੈ ਲਓ ਤੇ ਕਿਸ਼ਤਾਂ 12 ਮਹੀਨਿਆਂ ਦੀਆਂ ਬਣ ਲਓ। ਹਲੇ ਅਗਲੇ ਨੇ ਆ ਕੇ ਜੀ ਲਾਇਸੈਂਸ ਤਾਂ ਪੂਰੀ ਤਰ੍ਹਾਂ ਲਿਆ ਨਹੀਂ ਹੁੰਦਾ, ਪੂਰੀ ਟ੍ਰੇਨਿੰਗ ਕੀਤੀ ਨਹੀਂ ਹੁੰਦੀ ਤੇ ਆਪਾਂ ਦੇਖੋ ਜੀ ਉਹਨੂੰ ਕਿੱਡੇ ਵੱਡੇ ਟਰੱਕ ਤੇ ਚਾੜ ਦਿੰਦੇ ਆ ਤੇ ਫਿਰ ਮਾਂ ਦੇ ਲਾਲ ਫਿਰ ਇੱਦਾਂ ਹੀ ਗੁਆਚ ਜਾਂਦੇ ਆ ਜੀ।
ਜੀ ਬਿਲਕੁਲ, ਇਹ ਚੀਜ਼ਾਂ ਜਿਹੜੀਆਂ ਆ ਇਹ ਕੰਪਨੀ ਨੂੰ ਵੀ ਧਿਆਨ ਰੱਖਣੀਆਂ ਪੈਣੀਆਂ, ਕਿਉਂਕਿ ਕੱਲਾ ਉਹਨਾਂ ਦਾ ਆਪਣਾ ਬੈਨੀਫਿਟ ਦੇਖ ਕੇ ਤੁਸੀਂ ਇਸ ਤਰ੍ਹਾਂ ਨਹੀਂ ਕਿਸੇ ਦੀ ਜ਼ਿੰਦਗੀ ਦੇ ਨਾਲ ਨਹੀਂ ਖੇਡ ਸਕਦੇ, ਕਿਉਂਕਿ ਬਿਨਾਂ ਐਕਸਪੀਰੀਅੰਸ ਤੋਂ ਹੋ ਕੀ ਰਿਹਾ। ਆਪਣੇ ਵਿਲੀਅਮਜੀਤ ਜੀ, ਜਿਹੜਾ ਚੀਜ਼ ਜਿਹੜੀ ਮੇਨ ਆ ਨਾ ਉਹ ਇਹ ਆ ਵੀ ਪੁਰਾਣਾ ਜਿਹੜਾ ਕੋਈ ਡਰਾਈਵਰ ਹੋਊਗਾ ਜਾਂ ਓਨਰ ਆਪਰੇਟਰ ਹੋਊਗਾ ਨਾ, ਉਹ ਸਦਾ ਜਿਹੜਾ ਸੇਫਟੀ ਦਾ ਧਿਆਨ ਰੱਖ ਕੇ ਥੋੜਾ ਚੱਲਦਾ, ਕਿਉਂਕਿ ਉਹਨੇ ਦੇਖਿਆ ਹੁੰਦਾ ਵੀ ਮੌਸਮ ਦੇ ਹਿਸਾਬ ਨਾਲ, ਅਕੋਰਡਿੰਗ ਟੂ ਵੈਦਰ, ਕਿਹੜੇ ਹਿਸਾਬ ਨਾਲ ਆਪਾਂ ਡਰਾਈਵ ਕਰਨੀ ਆ, ਨਹੀਂ ਜਾਣਾ, ਕਿਹੜਾ ਛੱਡ ਦੂਗਾ। ਜੇ ਤੁਸੀਂ ਨਵਾਂ ਬੰਦਾ ਹਾਇਰ ਕਰਦੇ ਆ ਉਹਨੂੰ ਹਾਲੇ ਤੱਕ ਇਹ ਚੀਜ਼ਾਂ ਦਾ ਬਾਹਲਾ ਜ਼ਿਆਦਾ ਨੌਲੇਜ ਜਿਹੜੀ ਉਹ ਨਹੀਂ ਹੁੰਦੀ, ਤੇ ਉਹਦਾ ਜਿਹੜਾ ਫਾਇਦਾ ਫਿਰ ਉਹ ਕੰਪਨੀ ਉਠਾਉਂਦੀ ਆ ਤੇ ਉਹ ਉਸ ਨੂੰ ਉੱਤੇ ਨਾਲ ਇੱਕ ਟੀਮ ਤੇ ਕਹਿ ਲਓ ਜੇ ਜਾਣਾ ਆ ਤਾਂ ਦੋਨੇ ਕਈ ਵਾਰ ਬੰਦੇ ਜਿਹੜੇ ਨਵੇਂ ਹੁੰਦੇ ਆ ਦੋਨਾਂ ਦਾ ਐਕਸਪੀਰੀਅੰਸ ਘੱਟ ਹੁੰਦਾ, ਤੇ ਉਸ ਟਾਈਮ ਜਿਹੜਾ ਆ ਉਦੋਂ ਜ਼ਿਆਦਾ ਜਿਹੜੀ ਪ੍ਰੋਬਲਮ ਜਿਹੜੀ ਹੁਣ ਇਹਨਾਂ ਦਿਨਾਂ ਦੇ ਵਿੱਚ ਆ ਰਹੀ ਹੈ ਨਾ ਜੀ, ਉਹ ਪ੍ਰੋਬਲਮ ਦੀ ਇਹ ਹੀ ਆ ਰਹੀ ਆ ਜੀ।
ਜੀ ਜੀ, ਪ੍ਰੋਗਰਾਮ ਤੋਂ ਪਹਿਲਾਂ ਵੀ ਅਸੀਂ ਗੱਲ ਕਰ ਰਹੇ ਸੀਗੇ, ਦੇਖੋ ਬਹੁਤ ਸਤਿਕਾਰ ਜਿੰਨੇ ਵੀ ਟਰੱਕਿੰਗ ਲਾਈਨ ਦੇ ਵਿੱਚ ਆ ਜਾਂ ਕੋਈ ਵੀ ਡਰਾਈਵਿੰਗ ਰਿਲੇਟਡ ਜੋਬ ਹੁੰਦੀ ਹੈ ਨਾ, ਆਪਾਂ ਨੂੰ ਇੰਨੀ ਕੁ ਕਾਮਨ ਸੈਂਸ ਰੱਖਣੀ ਚਾਹੀਦੀ ਆ ਕਿ ਐਡਾ ਵੱਡਾ ਟਰੱਕ ਨੇ ਲਾਈਨ ਬਦਲਣੀ ਆ, ਰੈਂਪ ਤੇ ਚੜ੍ਹਨਾ, ਰੈਂਪ ਤੋਂ ਬਾਹਰ ਨਿਕਲਣਾ। ਅਕਸਰ ਕਈ ਵਾਰੀ ਅਸੀਂ ਕੀ ਕਰਦੇ ਹਾਂ ਕਿ ਆਪਣੀ ਕਾਹਲੀ ਦੇ ਵਿੱਚ ਆਪਣੀ ਕਾਰ, ਦੇਖੋ ਮੈਂ ਇਹ ਨਹੀਂ ਕਹਿੰਦਾ ਕਾਰ ਡਰਾਈਵਿੰਗ ਵੀ ਕੋਈ ਈਜ਼ੀ ਨਹੀਂ ਹੈ ਇਹਨਾਂ ਕੰਟਰੀਜ਼ ਦੇ ਵਿੱਚ ਜਦੋਂ ਤੁਸੀਂ ਰੂਲ ਐਂਡ ਰੈਗੂਲੇਸ਼ਨ ਨੂੰ ਫੋਲੋ ਕਰਦੇ ਹੋ, ਬਟ ਫਿਰ ਵੀ ਇੱਕ ਟਰੱਕ ਡਰਾਈਵਰ ਦੀ ਆਪਾਂ ਨੂੰ ਰਿਸਪੈਕਟ ਕਰਨੀ ਚਾਹੀਦੀ ਆ, ਉਹ ਕਿੰਨੀ ਦੇਰ ਤੋਂ ਤੁਹਾਡੇ ਤੋਂ ਰਸਤਾ ਮੰਗ ਰਿਹਾ, ਆਪਾਂ ਰਾਹ ਨਹੀਂ ਦਿੰਦੇ, ਉਹਦੇ ਮੂਹਰੇ ਜਾ ਕੇ ਬ੍ਰੇਕ ਮਾਰ ਦਿੰਦੇ ਹਾਂ, ਇਹ ਨਹੀਂ ਦੇਖਿਆ ਕਿੰਨਾ ਲੱਖਾਂ ਟਨ ਉਹਦਾ ਵੇਟ ਪਿੱਛੇ ਉਹਨੇ ਲੱਦਿਆ ਹੁੰਦਾ ਵਾ। ਲੇਕਿਨ ਫਿਰ ਭਾਜੀ ਸਾਹਿਬ, ਭਾਜੀ ਮੇਰਾ ਧਿਆਨ ਫਿਰ ਬਾਰ ਬਾਰ ਉੱਥੇ ਜਾਂਦਾ ਵਾ ਵੀ ਜਦੋਂ ਗਵਰਨਮੈਂਟ ਨੇ ਇੱਕ ਪ੍ਰੋਟੋਕੋਲ ਬਣਾ ਦਿੱਤਾ ਕਿ ਇੰਨੇ ਆਵਰਸ ਅੰਦਰ ਲਗਾਉਣੇ ਆ, ਇਨ ਰਾਈਟਿੰਗ ਲਗਾਉਣੇ ਆ, ਇੰਨੇ ਤੁਸੀਂ ਪ੍ਰੈਕਟਿਸ ਤੇ ਲਗਾਉਣੇ ਆ, ਸ਼ਾਰਟਕੱਟ ਕਿਉਂ ਅਡੋਪਟ ਕਰਦੇ ਆ? ਦੇਖੋ ਕੈਨੇਡਾ ਤੋਂ ਸਾਨੂੰ ਕਿਸੇ ਨੇ ਧੱਕੇ ਮਾਰ ਕੇ ਕੱਢਣਾ ਨਹੀਂ, ਥੋੜੀ ਜਿਹੀ ਵੇਟ ਕਰ ਲਓ, ਆਪਾਂ ਥੋੜੇ ਜਿਹੇ ਐਕਸਪਰਟ ਹੋ ਜਾਈਏ ਤਾਂ ਹੀ ਆਪਾਂ ਫਿਰ ਇੱਥੋਂ ਵੀ ਤੇ ਆਪਣੇ ਪਿਛਲਿਆਂ ਤੋਂ ਵੀ ਅਸੀਂ ਸੁੱਖ ਸੁਨੇਹੇ ਭੇਜ ਸਕਦੇ ਹਾਂ ਫਿਰ ਆਪਾਂ।
ਜੀ ਬਿਲਕੁਲ, ਇਹਦੇ ਵਿੱਚ ਦੇਖੋ ਆਪਣੇ ਭਾਜੀ ਕਾਫੀ ਗੱਲਾਂ ਨੇ ਇਹਦੇ ਵਿੱਚ, ਕਿਉਂਕਿ ਖਰਚੇ ਇੱਥੇ ਜ਼ਿਆਦਾ ਨੇ, ਸਟੂਡੈਂਟ ਵੀ ਆਪਣੇ ਜਿਹੜੇ ਬੱਚੇ ਆਉਂਦੇ ਨੇ ਇੱਥੇ, ਜਦੋਂ ਇੱਥੇ ਆ ਕੇ ਫਿਰ ਉਹਨਾਂ ਨੂੰ ਪਤਾ ਲੱਗਦਾ ਵੀ ਆਹ ਵੀ ਖਰਚਾ ਪੈਣਾ ਆ, ਕੱਲੀ ਫੀਸ ਦੀ ਗੱਲ ਨਹੀਂ ਹੈ, ਇੱਥੇ ਰਹਿਣਾ ਵੀ ਹੈ ਨਾ, ਰੈਂਟ ਵੀ ਦੇਣਾ ਹੈ, ਉਹ ਸਾਰੀਆਂ ਚੀਜ਼ਾਂ ਨੂੰ ਮੱਦੇਨਜ਼ਰ ਰੱਖ ਕੇ, ਕਿਉਂਕਿ ਉਹਨਾਂ ਨੂੰ ਇੱਕੋ ਚੀਜ਼ ਹੁੰਦੀ ਆ ਵੀ ਲਾਇਸੈਂਸ ਜੇ ਲੈ ਲਈਏ ਤੇ ਪੈਸੇ ਨੋ ਡਾਊਟ ਵਧੀਆ ਬਣਦੇ ਆ, ਪਰ ਇਹਦੇ ਨਾਲ ਉਹਨਾਂ ਨੂੰ ਵਿਚਾਰਿਆਂ ਨੂੰ ਹਾਲੇ ਇੰਨਾ ਨੌਲੇਜ ਨਹੀਂ ਹੁੰਦੀ ਇੱਥੇ ਦੇ ਰੂਲ ਰੈਗੂਲੇਸ਼ਨ, ਵੈਦਰ ਕੰਡੀਸ਼ਨ, ਉਹ ਚੀਜ਼ਾਂ ਘੱਟੋ ਘੱਟ ਇੱਥੇ ਤੁਸੀਂ ਰਹੋਗੇ, ਉਹ ਗੌਰਮੈਂਟ ਨੂੰ ਵੀ ਚਾਹੀਦਾ ਜਿਹੜਾ ਲਾਇਸੈਂਸ ਆਪਣੇ ਏਜੰਟ ਮਿਲਦਾ ਆ ਉਹਦੇ ਵਿੱਚ ਥੋੜਾ ਜਿਹਾ ਟਾਈਮ ਪਾ ਕੇ ਪਤਾ ਲੱਗਣਾ ਚਾਹੀਦਾ ਇੱਥੇ ਦੇ ਬਾਰੇ, ਕਾਰ ਡਰਾਈਵ ਪਹਿਲਾਂ ਕਰਨ ਥੋੜੇ ਸਾਲ, ਉਸ ਤੋਂ ਬਾਅਦ ਜਿਹੜਾ ਇਹ ਲਾਇਸੈਂਸ ਜਿਹੜੇ ਮਿਲੇ ਤੇ ਉਹ ਜ਼ਿਆਦਾ ਬੈਟਰ ਹੋਵੇਗਾ ਆਉਣ ਵਾਲੇ ਦਿਨਾਂ 'ਚ। ਇਹ ਤੋਂ ਵੀ ਜ਼ਿਆਦਾ ਜਿਹੜੀਆਂ ਚੀਜ਼ਾਂ ਆਪਾਂ ਰੋਜ਼ ਹੀ ਸੁਣਦੇ ਹਾਂ ਨਿੱਤ ਡੇਲੀ, ਹੁਣ ਇਹ ਕਿਉਂਕਿ ਇਸ ਟਾਈਮ ਵਿੰਟਰ ਚੱਲ ਰਹੀ ਆ, ਹੁਣ ਇਹ ਚੀਜ਼ਾਂ ਜ਼ਿਆਦਾ ਆ, ਗਰਮੀਆਂ ਵਿੱਚ ਥੋੜੀਆਂ ਘੱਟ ਹੁੰਦੀਆਂ। ਤੁਸੀਂ ਇਹਦੇ ਵਿੱਚ ਇਹ ਨਹੀਂ ਆ ਵੀ ਇਕੱਲਾ ਜਾ ਕੇ ਤੁਸੀਂ ਸਟੀਅਰਿੰਗ ਫੜ ਕੇ ਤੇ ਬਹਿ ਜਾਣਾ, ਆਟੋ ਟਰੱਕ ਦਾ ਕੋਈ ਗੇਅਰ ਨਹੀਂ ਪਾਉਣਾ, ਕੋਈ ਏਦਾਂ ਦੀ ਗੱਲ ਨਹੀਂ। ਇਹਦੇ ਵਿੱਚ ਬਹੁਤ ਜ਼ਿਆਦਾ ਮਚਿਓਰ ਬੰਦਾ ਜਿਹੜਾ ਉਹ ਹੋਣਾ ਚਾਹੀਦਾ, ਨਹੀਂ ਤਾਂ ਇਹ ਚੀਜ਼ਾਂ ਜਿਹੜੀਆਂ ਇਸੇ ਹੀ ਤਰ੍ਹਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ। ਤੇ ਨਿੱਤ ਕੇ ਆਪਾਂ ਸੁਣਦੇ ਹਾਂ ਬੜਾ ਇਹ ਹਰਟ ਹੁੰਦਾ ਆ ਵੀ ਫਲਾਨੇ ਦੀ ਬੋਡੀ ਇੰਡੀਆ ਨੂੰ ਭੇਜਣੀ ਆ, ਕਿਹੜੇ ਸੁਪਨ ਲੈ ਕੇ ਬੰਦਾ ਆਇਆ ਹੁੰਦਾ ਇੱਥੇ ਤੇ ਕੀ ਉਹ ਚੀਜ਼, ਕਿਹੜੀ ਉਹਨਾਂ ਦੇ ਮਾਂ ਪਿਓ ਤੇ ਕੀ ਬੀਤੀ ਹੋਵੇਗੀ ਜਿਹਨਾਂ ਨੇ ਉਹਨਾਂ ਨੂੰ ਇੱਥੇ ਭੇਜਿਆ ਹਨਾ। ਤੇ ਬੜਾ ਬਹੁਤ ਜ਼ਿਆਦਾ ਜਿਹੜਾ ਇਹ ਡੂੰਘਾ ਵਿਸ਼ਾ ਆ, ਇਹਦੇ ਉੱਤੇ ਗੱਲ ਕਰਨੀ ਜਿਹੜੀ ਬਹੁਤ ਜ਼ਰੂਰੀ ਆ ਜੀ।
ਜ਼ਰੂਰ ਭਾਜੀ, ਆਪਾਂ ਕਿਸੇ ਦਿਨ, ਮੈਂ ਦੇਖੋ ਫੇਰ ਬਾਰ ਬਾਰ ਕਹਿੰਦਾ ਕਿ ਮੈਂ ਇਸ ਮੁੱਦੇ ਨੂੰ ਮੁੱਦਾ ਜਾਂ ਟੌਪਿਕ ਤੱਕ ਸੀਮਤ ਨਹੀਂ ਕਰਨਾ ਚਾਹੁੰਦਾ ਜੀ, ਕਿਉਂਕਿ ਜਿਹਦੇ ਨਾਲ ਬੀਤਦੀ ਆ, ਜਿਹਦੇ ਘਰ 'ਚੋਂ ਮੁੰਡੇ ਕੁੜੀਆਂ ਚਲੇ ਜਾਂਦੇ ਨੇ ਉਹਨਾਂ ਨੂੰ ਹੀ ਪਤਾ ਹੁੰਦਾ। ਸਾਡੇ ਨਾਲ ਪਵਨ ਭਾਜੀ ਵੀ ਲਾਈਨ 'ਤੇ ਨੇ ਜੀ, ਆਪਾਂ ਉਹਨਾਂ ਨੂੰ ਵੀ ਲੈਂਦੇ ਹਾਂ ਇਹ 'ਤੇ। ਸਵਾਗਤ ਹੈ ਪਵਨ ਜੀ।
ਬਹੁਤ ਸਵਾਗਤ ਔਰ ਬਹੁਤ ਬਹੁਤ ਧੰਨਵਾਦ ਵਿਲੀਅਮ ਜੀ, ਔਰ ਬਹੁਤ ਜਿਹੜਾ ਟੌਪਿਕ ਜੀ ਗੰਭੀਰ ਚੱਲ ਰਿਹਾ ਹੈਗਾ ਆ, ਔਰ ਅਸੀਂ ਵੀ ਉਸ ਪਰਿਵਾਰਾਂ ਦੇ ਨਾਲ ਇਸ ਸ਼ੋਕ ਦੇ ਵਿੱਚ ਸ਼ਾਮਿਲ ਹੈਗੇ ਆ। ਲਾਡੀ ਜੀ ਜਿੱਥੇ ਗੱਲਬਾਤ ਕਰਕੇ ਦੱਸ ਰਹੇ ਸਨ ਕਿਉਂਕਿ ਇਹਨਾਂ ਨੂੰ ਟਰੈਕਿੰਗ ਦਾ ਕਾਫੀ ਲੰਬੇ ਸਮੇਂ ਤੋਂ ਤਜਰਬਾ ਹੈਗਾ, ਔਰ ਇਸੇ ਕਰਕੇ ਮੈਂ ਇਹਨਾਂ ਨੂੰ ਰਿਕੁਐਸਟ ਕੀਤੀ ਸੀਗੀ ਕਿ ਤੁਸੀਂ ਏਅਰ ਤੇ ਆ ਕੇ ਜਿਹੜੀ ਇਸ ਘਟਨਾ ਦੇ ਬਾਰੇ ਜਿਹੜੀ ਸਾਡੇ ਨਾਲ ਗੱਲਬਾਤ ਕਰੋ, ਔਰ ਕਾਫੀ ਡਿਟੇਲ ਦੇ ਵਿੱਚ ਚੀਜ਼ਾਂ ਹੋਈਆਂ ਜੀ, ਔਰ ਇਸ ਦੇ ਨਾਲ ਨਾਲ ਜਿਹੜਾ ਇਹ ਦੋ ਨੌਜਵਾਨਾਂ ਦਾ ਜਿਹੜਾ ਜਿਹੜੀ ਸਾਨੂੰ ਕਮੀ ਹੋਈ ਆ, ਇਸ ਦੇ ਨਾਲ ਹੀ ਚਾਰ ਦਿਨ ਪਹਿਲਾਂ ਇੱਕ USA ਦੇ ਵਿੱਚ ਵੀ ਆਪਣਾ ਇੰਟਰਨੈਸ਼ਨਲ ਸਟੂਡੈਂਟ ਹੰਬਰ ਤੋਂ ਪੜ੍ਹਿਆ ਹੋਇਆ ਗ੍ਰੈਜੂਏਟ ਲੜਕਾ, ਉਹ ਵੀ 21 ਸਾਲਾਂ ਦਾ ਬੱਚਾ ਜਿਹੜਾ ਜੀ US ਦੇ ਵਿੱਚ ਖਰਾਬ ਵੈਦਰ ਦੇ ਕਰਕੇ ਹੀ ਐਕਸੀਡੈਂਟ ਹੋਇਆ ਤੇ ਉਹਦੀ ਵੀ ਉੱਥੇ ਉਹ ਡੈਥ ਹੋਈ ਆ। ਬਿਲਕੁਲ ਜੀ, ਇਹਦੇ ਵਿੱਚ ਹੁਣ ਅਕਾਊਂਟੇਬਿਲਿਟੀ ਦੀ ਆਪਾਂ ਚਾਹੇ ਗੱਲ ਕਰੀਏ ਚਾਹੇ ਜ਼ਰੂਰ ਕਰਨੀ ਪੈਂਦੀ ਆ, ਕਿਉਂਕਿ ਜਿਹੜੀਆਂ ਕੰਪਨੀਜ਼ ਹੈਗੀਆਂ, ਮੈਂ ਲਾਡੀ ਬਾਈ ਨੂੰ ਬਹੁਤ ਵਧੀਆ ਉਹਨਾਂ ਨੇ ਗੱਲ ਦੱਸੀ ਆ ਕਿ ਜਿਹੜਾ ਨਵਾਂ ਡਰਾਈਵਰ ਹੈਗਾ ਆ, ਚਾਹੇ ਉਹ ਸਟੂਡੈਂਟ ਆ ਜਾਂ ਕੋਈ ਹੋਰ ਹੈਗਾ ਆ, ਨਵੇਂ ਡਰਾਈਵਰ ਨੂੰ ਨਹੀਂ ਪਤਾ ਹੈਗਾ ਕਿ ਜਿਹੜੀਆਂ ਜੀ ਵੈਦਰ ਕੰਡੀਸ਼ਨ ਦੇ ਮੁਤਾਬਕ ਆਪਾਂ ਆਪਣੇ ਆਪ ਨੂੰ ਕਿੱਦਾਂ ਢਾਲਣਾ ਹੈਗਾ ਆ ਜਾਂ ਕਿੱਦਾਂ। ਸਭ ਤੋਂ ਵੱਡੀ ਗੱਲ ਜੀ ਨੋ ਕਰਨੀ, ਇਹਦੇ ਵਿੱਚ ਇਹ ਵੀ ਚੀਜ਼ਾਂ ਸਾਹਮਣੇ ਆਈਆਂ ਹਨ ਕਿ ਕੁੱਝ ਕੁ ਸਟੂਡੈਂਟਾਂ ਦੀਆਂ ਜਿਹੜੀਆਂ ਫਾਈਲਾਂ ਆ ਜੀ, ਜਿਹੜੀਆਂ ਉਹਨਾਂ ਦੀਆਂ ਲੱਗੀਆਂ ਹੋਈਆਂ ਸਨ ਕੰਪਨੀਆਂ ਦੇ ਵਿੱਚ, ਤੇ ਉੱਥੇ ਜਿਹੜਾ US ਦੇ ਵਿੱਚ ਲੜਕਾ ਜਿਹੜਾ ਪੂਰਾ ਹੋਇਆ ਉਹਦੀ ਜਦੋਂ ਗੱਲਬਾਤ ਸਾਹਮਣੇ ਆਈ ਹੈਗੀ ਆ, ਤੇ ਉਹ ਇਸ ਡਰ ਕਰਕੇ ਚਲਾ ਗਿਆ ਜੀ ਉਸ ਖਰਾਬ ਵੈਦਰ ਦੇ ਵਿੱਚ। ਉਹ ਕਹਿੰਦਾ ਯਾਰ ਮੇਰੀ ਫਾਈਲ ਜਿਹੜੀ ਆ ਜੀ ਲੱਗੀ ਹੋਈ ਆ ਕੰਪਨੀ ਦੇ ਵਿੱਚੋਂ, ਤੇ ਇਸ ਕਰਕੇ ਮੈਂ ਮਨਾ ਜਿਹੜਾ ਉਹਨਾਂ ਤੋਂ ਨਹੀਂ ਕਰ ਸਕਦਾ। ਇਹ ਜਿਹੜੀਆਂ ਚੀਜ਼ਾਂ ਹੈਗੀਆਂ ਜੀ, ਇਹਨਾਂ ਦੇ ਉੱਤੇ ਗੰਭੀਰਤਾ ਦੇ ਨਾਲ ਦੇਖਣਾ ਪਵੇਗਾ ਕਿ ਕਿਸ ਤਰ੍ਹਾਂ ਜਿਹੜੇ ਨਵੇਂ ਡਰਾਈਵਰ ਹਨ ਉਹਨਾਂ ਨੂੰ ਵੈਦਰ ਕੰਡੀਸ਼ਨ ਦੇ ਹਿਸਾਬ ਦੇ ਨਾਲ ਕਿਵੇਂ ਗਾਈਡ ਕਰਨਾ ਹੈਗਾ, ਜਾਂ ਫਿਰ ਜਿੱਥੇ ਨੋ ਕਰਨਾ ਹੈਗਾ ਆ ਤੇ ਜੀ ਉੱਥੇ ਫਿਰ ਨੋ ਕਰਨ ਦੀ ਤੁਹਾਨੂੰ ਹਿੰਮਤ ਵੀ ਹੋਣੀ ਚਾਹੀਦੀ ਆ, ਔਰ ਇੱਕ ਵਜ੍ਹਾ ਵੀ ਹੋਣੀ ਚਾਹੀਦੀ ਆ, ਤਾਂ ਕਿ ਜਿਹੜੀਆਂ ਇੰਨੀਆਂ ਕੀਮਤੀ ਜਾਨਾਂ ਜਿਹੜੀਆਂ ਹੈਗੀਆਂ ਨੇ ਜੀ ਉਹ ਅਜਾਈ ਨਾ ਜਾਣ। ਸੋ ਇਸ ਦੇ ਬਾਰੇ ਲਾਡੀ ਜੀ ਤੁਸੀਂ ਜ਼ਰੂਰ ਕਮੈਂਟ ਕਰੋ।
ਪਵਨ ਜੀ ਇਹਦੇ ਵਿੱਚ ਏਦਾਂ ਆ ਵੀ ਜਿਹੜੇ ਵੀ ਆਪਾਂ ਨੂੰ ਜਿੰਨੇ ਵੀ ਸਰੋਤੇ ਇਸ ਟਾਈਮ ਜਿਹੜੇ ਸੁਣ ਰਹੇ ਆ ਨਾ, ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜਾ ਸੈਚਰਡੇ ਸੰਡੇ ਜਿਹੜੇ ਆ ਜ਼ਿਆਦਾਤਰ ਉਹ ਟਰੱਕ ਡਰਾਈਵਰ ਹੁੰਦੇ ਆ ਨਾ, ਉਹਦੇ ਵਿੱਚ ਨਵੇਂ ਵੀ ਆ ਤੇ ਐਕਸਪੀਰੀਅੰਸ ਵਾਲੇ ਬਹੁਤ ਪੁਰਾਣੇ ਵੀ ਆ, ਓਨਰ ਆਪਰੇਟਰ ਵੀ ਆ, ਡਰਾਈਵਰ ਵੀ ਆ, ਟੀਮ ਤੇ ਵੀ ਆ, ਸਿੰਗਲ ਵੀ ਆ ਨਾ। ਇੱਕ ਥੋੜੀ ਜਿਹੀ ਗੱਲ ਜਿਹੜੀ ਆ ਇਹ ਆਪਣੇ ਜਿਹੜੇ ਬੱਚੇ ਨਵੇਂ ਆ ਰਹੇ ਹਨਾ, ਉਹਨਾਂ ਨੂੰ ਵੀ ਧਿਆਨ 'ਚ ਰੱਖਣਾ ਚਾਹੀਦਾ। ਇੱਥੇ ਤੁਹਾਨੂੰ ਕੋਈ ਏਡਾ ਨਹੀਂ ਹੈ ਕਿ ਤੁਸੀਂ ਬਹੁਤ ਜ਼ਿਆਦਾ ਇੱਥੇ ਕਿਸੇ ਦੇ ਥੱਲੇ ਲੱਗ ਕੇ ਕੰਮ ਕਰਨਾ ਹਨਾ। ਜੇ ਤੁਹਾਡਾ ਦਿਲ ਕਰਦਾ ਤੁਸੀਂ ਪਹਿਲਾਂ ਉਹਨੂੰ ਵਾਚ ਕਰੋ, ਵੈਦਰ ਵਾਚ ਕਰੋ। ਜੇ ਬਹੁਤ ਜ਼ਿਆਦਾ ਚੀਜ਼ਾਂ ਈਵਨ US ਦੇ ਵਿੱਚ ਤਾਂ ਹੁਣ ਪਵਨ ਜੀ ਇੱਥੇ ਤੱਕ ਆ ਵੀ ਕਈ ਸਟੇਟਸ ਜਿਹੜੀਆਂ ਆ ਉਹ ਵੈਦਰ ਨੂੰ ਦੇਖ ਕੇ ਉਹ ਹਾਈਵੇ ਦੇ ਉੱਪਰ ਟਰੱਕ ਅਲਾਅ ਨਹੀਂ ਕਰ ਰਹੀਆਂ ਹੈਗੀਆਂ। ਉਹ ਜ਼ਰੂਰੀ ਨਹੀਂ ਹੈ ਕਿ ਤੁਹਾਨੂੰ ਐਂਟਰ ਹੋਣ ਦੇ ਫਾਈਨ ਹੁੰਦਾ ਆ ਜੇ ਤੁਸੀਂ ਉਸ ਸਟੇਟ ਦੇ ਵਿੱਚ ਐਂਟਰ ਕਰਦੇ ਆ ਜਦੋਂ ਉਹਨਾਂ ਨੇ ਬੈਨ ਕੀਤੇ ਹੁੰਦੇ ਆ ਟਰੱਕ, ਤੇ ਤੁਸੀਂ ਨਾ ਕਰ ਸਕਦੇ, ਨੋ ਕਹਿ ਸਕਦੇ ਆ। ਇਹਦੇ ਵਿੱਚ ਕੋਈ ਏਡੀ ਵੱਡੀ ਗੱਲ ਨਹੀਂ ਹੈ, ਕੰਪਨੀ ਤੁਹਾਨੂੰ ਚੱਕ ਕੇ ਬਾਹਰ ਕਰ ਦੂਗੀ, ਫਾਇਰ ਕਰ ਦੂਗੀ ਹਨਾ। ਇਹ ਗੱਲਾਂ ਨਹੀਂ, ਸਿਰਫ ਨੌਲੇਜ ਹੋਣੀ ਚਾਹੀਦੀ ਹੈ ਤੁਹਾਨੂੰ, ਤੇ ਆਪਣੀ ਜਿਹੜੀ ਆ ਸੇਫਟੀ ਉਹ ਪਹਿਲ ਦੇ ਆਧਾਰ ਤੇ ਰੱਖਣੀ ਚਾਹੀਦੀ ਆ। ਪਹਿਲਾਂ ਆਪਣੀ ਸੇਫਟੀ ਦੇਖੋ, ਉਸ ਤੋਂ ਬਾਅਦ ਡਿਲੀਵਰ ਕਰਨਾ ਲੋੜ ਕਿਤੇ ਰਸਤੇ ਦੇ ਵਿੱਚ ਵੀ ਤੁਹਾਨੂੰ ਲੱਗਦਾ ਕਿ ਬਹੁਤ ਜ਼ਿਆਦਾ ਜਿਹੜਾ ਵੈਦਰ ਆ ਉਹ ਖਰਾਬ ਹੋ ਰਿਹਾ, ਤੁਸੀਂ ਉੱਥੇ ਰੁਕ ਜਾਓ, ਕੋਈ ਏਡੀ ਵੱਡੀ ਗੱਲ ਨਹੀਂ ਹੈ। ਲੋੜ ਇੱਕ ਦਿਨ ਲੇਟ ਵੀ ਲੱਗ ਸਕਦਾ, ਉਹਦੇ ਵਿੱਚ ਤੁਹਾਨੂੰ ਕੋਈ ਕੰਪਨੀ ਕੋਈ ਕੁਛ ਨਹੀਂ ਕਰ ਸਕਦੀ। ਸਿਰਫ ਗੱਲ ਕੀ ਆ, ਜਿਹੜੇ ਨਵੇਂ ਬੱਚੇ ਆਏ ਆ ਇਹਨਾਂ ਨੂੰ ਇੱਕ ਵਾਰ ਮੈਂ ਫੇਰ ਕਹਿਣਾ ਚਾਹੁੰਦਾ, ਨੌਲੇਜ ਦੀ ਘਾਟ ਹੈ, ਨਾ ਕੋਈ ਦੱਸਦਾ ਨਾ ਕੋਈ ਇਹਨਾਂ ਦੀਆਂ ਕਲਾਸਾਂ ਜਿਹੜੀਆਂ ਲਗਾ ਰਿਹਾ ਆ। ਹਾਂ ਈਜੀ ਆ ਕਿਉਂਕਿ ਖਰਚੇ ਬਹੁਤ ਨੇ, ਹੋਰ ਕੋਈ ਜੋਬ ਦੇ ਵਿੱਚ ਇੰਨਾ ਤੁਹਾਡਾ ਜਿਹੜਾ ਕਵਰ ਹੋ ਨਹੀਂ ਸਕਦਾ, ਇਹਦੇ ਵਿੱਚ ਕਵਰ ਹੁੰਦਾ ਆ। ਪਰ ਇਹਦੇ ਵਿੱਚ ਇੱਦਾਂ ਆ, ਕੰਪਨੀ ਜਿਹੜਾ ਆ, ਕੰਪਨੀ ਜਿਹੜੀਆਂ ਟਰੈਕਿੰਗ ਕੰਪਨੀਆਂ, ਉਹਨਾਂ ਨੂੰ ਵੀ ਥੋੜਾ ਬਹੁਤਾ ਇਹ ਚੀਜ਼ ਦਾ ਖਿਆਲ, ਕੱਲਾ ਤੁਸੀਂ ਆਪਣੇ ਪੈਸੇ ਦੀ ਖਾਤਰ ਕਿਸੇ ਦੀ ਜਾਨ ਨੂੰ ਜਿਹੜਾ ਉਹ ਖਤਰੇ ਚ ਨਹੀਂ ਤੁਸੀਂ ਪਾ ਸਕਦੇ।
ਬਹੁਤ ਵੱਡੀ ਗੱਲ ਹੈ ਜੀ, ਕਿਉਂਕਿ ਇਹਦੇ ਵਿੱਚ ਤੁਹਾਡੀ ਜਾਨ ਤਾਂ ਹੈ ਹੀ ਹੈ, ਨਾਲ ਤੁਹਾਡੇ 100 ਬੰਦੇ ਹੋਰ ਪਰਿਵਾਰਾਂ ਦੀ ਜਾਨ ਵੀ ਤੁਹਾਡੇ ਹੱਥ ਚ ਹੁੰਦੀ
ਹੈ। ਬਿਲਕੁਲ, ਤੇ ਲਾਡੀ ਭਾਜੀ ਮੈਂ ਤੁਹਾਡੀ ਗੱਲ ਨੂੰ ਬਿਲਕੁਲ ਕਾਊਂਟਰ ਕਰਦਾ ਜੀ। ਅੱਗੇ ਕੀ ਸੀਗਾ ਕਿ ਜੇ ਪੁਰਾਣੀ ਗੱਲ, ਪੁਰਾਣੇ ਟਾਈਮਾਂ ਦੀ ਗੱਲ ਕਰੀਏ ਨਾ, ਟਰੱਕ ਫੜਾਉਂਦਾ ਇੱਕ ਦੋ ਟੀਮ ਚੱਲਦੀ ਹੁੰਦੀ ਸੀ ਹਮੇਸ਼ਾ, ਇੱਕ ਕਲੀਨਰ ਹੁੰਦਾ ਸੀਗਾ ਤੇ ਇੱਕ ਡਰਾਈਵਰ ਹੁੰਦਾ ਸੀ, ਤੇ ਕਿਤੇ ਅੱਧੇ ਘੰਟੇ ਲਈ, 10 ਮਿੰਟ ਲਈ ਕਿਤੇ ਟਰੱਕ ਫੜਾਉਣਾ, ਹੌਲੀ ਹੌਲੀ ਉਹ ਘੰਟੇ ਤੱਕ ਪਹੁੰਚਣਾ, ਹੌਲੀ ਹੌਲੀ 6 ਘੰਟੇ ਤੱਕ ਪਹੁੰਚਣਾ, ਫਿਰ ਜਾ ਕੇ ਕਿਤੇ ਇੱਕ ਡਰਾਈਵਰ ਸੀਜ਼ਨ ਤਿਆਰ ਹੁੰਦਾ ਸੀਗਾ। ਚਾਹੇ ਉੱਥੇ ਐਜੂਕੇਸ਼ਨ ਡਿਫਰੈਂਟ ਸੀਗੀ, ਉਹ ਵਿਚਾਰੇ ਅਨਪੜ੍ਹ ਹੁੰਦੇ ਸੀਗੇ, ਲੇਕਿਨ ਤਜਰਬਾ ਉਹਨਾਂ ਨੂੰ ਇੰਨਾ ਵੱਧ ਹੁੰਦਾ ਸੀਗਾ। ਸਾਡੇ ਮੈਂ ਤ੍ਰਾਸਦੀ ਸਮਝਦਾ ਕਿ ਲਾਇਸੈਂਸ ਬਣ ਜਾਂਦਾ, ਲੇਕਿਨ ਉਹ ਲਾਇਸੈਂਸ ਤੋਂ ਇਲਾਵਾ ਬੰਦਿਆਂ ਨੂੰ ਇੱਥੇ ਬੱਚਿਆਂ ਨੂੰ ਤਜਰਬਾ ਨਹੀਂ ਹੁੰਦਾ, ਨਵੇਂ ਬੱਚੇ ਜਿਹੜੇ ਆਉਂਦੇ ਨੇ। ਅਤੇ ਸਪੈਸ਼ਲੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕਿਤੇ ਨਾ ਕਿਤੇ ਕੰਪਨੀਆਂ ਵੀ ਐਕਸਪਲੋਇਟ ਕਰਦੀਆਂ ਨੇ, ਉਹਨਾਂ ਨੂੰ ਆਪਣਾ ਵਰਕਪਲੇਸ ਐਥਿਕਸ ਦੇ ਬਾਰੇ ਗਿਆਨ ਹੀ ਨਹੀਂ ਹੁੰਦਾ, ਪੋਲਿਸੀਜ਼ ਹੀ ਨਹੀਂ ਪਤਾ ਹੁੰਦੀਆਂ, ਉਹ ਕਿਤੇ ਇਸੇ ਡਰ 'ਚ ਰਹਿ ਜਾਂਦੇ ਹੈ ਕਿ ਮੇਰੀ ਜੋਬ ਨਾ ਚਲੀ ਜੇ। ਪਰ ਗੱਲ ਇਸ ਤਰ੍ਹਾਂ ਜੀ ਵੀ ਜਾਨ ਹੈ ਤਾਂ ਜਹਾਨ ਹੈ, ਜੇ ਤੁਸੀਂ ਆਪਣੀ ਜਾਨ ਨੂੰ ਤਲੀ 'ਤੇ ਰੱਖ ਕੇ ਟਰੱਕ ਚਲਾਉਣਾ, ਇੰਨਾ ਵੀ ਜ਼ਿੰਦਗੀ ਦੇ ਵਿੱਚ ਪੈਸੇ ਨਾਲ ਕਾਹਦਾ ਮੋਹ ਹੈ ਜੀ ਕਿ ਤੁਸੀਂ ਆਪਣੀ ਜਾਨ ਤੋਂ ਹੀ ਹੱਥ ਧੋ ਬੈਠੋ। ਮੇਰਾ ਬਹੁਤ ਇਹਨਾਂ ਪਰਿਵਾਰਾਂ ਦੇ ਨਾਲ ਅੱਜ ਦੁੱਖ ਨਹੀਂ ਸਾਂਝਾ, ਇਸ ਤੋਂ ਵੱਧ ਦੁੱਖ ਹੋ ਨਹੀਂ ਸਕਦਾ ਜੀ, ਕੋਈ ਜਵਾਨ ਪੁੱਤ ਦਾ ਮੋਢਾ ਦੇਣਾ ਪੈ ਜੇ। ਪਰ ਬਹੁਤ ਔਖੀ ਘੜੀ ਆ, ਔਰ ਅਸੀਂ ਇਹਨਾਂ ਪਰਿਵਾਰਾਂ ਦੇ ਨਾਲ ਖੜੇ ਹਾਂ ਜੀ ਅੱਜ।
ਬਹੁਤ ਵਧੀਆ ਵੈਕੈਂਡ ਦੇ ਉੱਤੇ, ਜਿਹੜੇ ਵੀਕਐਂਡ ਦੇ ਉੱਤੇ ਸਪੈਸ਼ਲ ਪ੍ਰਾਈਜ਼ ਨੇ। ਅਗਰ ਤੁਸੀਂ ਸੋਨੇ ਦਾ ਬਿਸਕਿਟ ਲੈਣਾ ਹੈਗਾ ਜਾਂ ਕੈਨੇਡੀਅਨ ਡਾਲਰ ਦੇ ਵਿੱਚ ਤੁਹਾਨੂੰ ਮਿਲ ਜਾਏਗਾ 1760 ਡਾਲਰ ਦੇ ਵਿੱਚ। ਅਗਰ ਇਹੀ ਤੁਸੀਂ US$ ਪੇ ਕਰ ਰਹੇ ਤੇ ਤੁਸੀਂ ਦੇਣੇ ਨੇ ਸਿਰਫ ਤੇ ਸਿਰਫ 1360 ਡਾਲਰ। 30 ਗ੍ਰਾਮ 24 ਕੈਰਟ ਦਾ ਕੜਾ ਲੈਣਾ ਹੈਗਾ ਤਾਂ ਤੁਹਾਨੂੰ ਮਿਲ ਜਾਵੇਗਾ $1690 ਦੇ ਵਿੱਚ। MS ਇੰਟਰਨੈਸ਼ਨਲ ਜਿਊਲਰ ਸਰਦਾਰ ਮਹਿੰਗਾ ਸਿੰਘ ਸਰਾਫ ਮੁੱਲਾਂ ਪਰੇ ਵਾਲੇ, ਮਾਲਟਨ ਦਾ ਸ਼ਿੰਗਾਰ 905-677-9934 ਦੇ ਉੱਤੇ ਤੁਸੀਂ ਹੁਣ ਵੀ ਅਗਰ ਕਾਲ ਕਰਦੇ ਹੈਗੇ ਹੋ ਤਾਂ ਤੁਹਾਡਾ ਨੰਬਰ ਜਿਹੜਾ ਜੀ ਉਹ ਰਿਸੀਵ ਕੀਤੀ ਜਾਊਗੀ ਤੁਹਾਡੀ ਕਾਲ, ਅਤੇ ਤੁਸੀਂ ਆਪਣਾ ਆਰਡਰ ਜਿਹੜਾ ਜੀ ਉਹ ਬੁੱਕ ਕਰ ਸਕਦੇ ਹੋ ਰਾਈਟ ਵੇ 905-677-9934। ਇਸ ਤੋਂ ਇਲਾਵਾ ਅਗਰ ਤੁਸੀਂ ਵੈਲੈਂਟਾਈਨ ਦੇ ਉੱਤੇ ਸਰਟੀਫਾਈਡ ਡਾਇਮੰਡ ਦੀ ਰਿੰਗ ਲੈਣੀ ਹੈਗੀ ਆ, ਉਹ ਵੀ ਤੁਹਾਨੂੰ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਸਰਟੀਫਾਈਡ ਡਾਇਮੰਡ ਦੀ ਰਿੰਗ ਜਿਹੜੀ ਆ ਤੁਸੀਂ ਫੈਬਰਰੀ ਦੇ ਵਿੱਚ ਲੈ ਸਕਦੇ ਹੋ। ਤੇ ਆਰਡਰ ਬੁੱਕ ਕਰਾਉਣ ਦੇ ਲਈ 905-677-9934 ਦੇ ਉੱਤੇ ਤੁਸੀਂ ਰਾਈਟ ਵੇ ਸੰਪਰਕ ਜਿਹੜਾ ਉਹ ਕਰ ਸਕਦੇ ਹੋ। ਡਿਲਾਈਟ ਇਮੀਗ੍ਰੇਸ਼ਨ, ਇਮੀਗ੍ਰੇਸ਼ਨ ਦੀਆਂ ਸਰਵਿਸਿਜ਼ ਲੈਣੀਆਂ ਨੇ, ਜਾਂ ਫਿਰ ਤੁਸੀਂ ਵਿਜ਼ਟਰ ਵੀਜ਼ੇ ਦੀ ਕਿਸੇ ਦੀ ਡਿਨਾਇਲ ਹੋ ਗਿਆ ਹੈਗਾ ਆ, ਤੁਸੀਂ ਸੈਕਿੰਡ ਓਪੀਨੀਅਨ ਲੈਣਾ ਹੈਗਾ, ਤਾਂ ਵੀ ਤੁਸੀਂ ਡਿਲਾਈਟ ਦੀ ਟੀਮ ਦੇ ਨਾਲ ਗੱਲਬਾਤ ਕਰਨੀ ਆ। ਸਟੂਡੈਂਟ ਹੈਗੇ ਹੋ ਔਰ ਆਪਣੀ ਪੜ੍ਹਾਈ ਤੁਹਾਡੀ ਜੀ ਪੂਰੀ ਹੋ ਚੁੱਕੀ ਆ, ਔਰ ਤੁਸੀਂ ਚਾਹੁੰਦੇ ਹੋ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ PR ਹੋ ਸਕੇ, ਜਾਂ ਫਿਰ ਤੁਹਾਡਾ ਕੋਈ ਇੰਪਲਾਇਰ PNP ਦੇ ਲਈ ਕੁਆਲੀਫਾਈ ਕਰਦਾ, ਪੇਪਰ ਵਰਕ ਦੇ ਲਈ ਕੋਈ ਵੀ ਗੱਲਬਾਤ ਕਰਨੀ ਹੈਗੀ ਆ, ਤਾਂ ਤੁਸੀਂ 647-564-64 ਦੇ ਉੱਤੇ ਮੈਸੇਜ ਕਰ ਸਕਦੇ, ਤੁਹਾਨੂੰ ਕਾਲ ਬੈਕ ਆ ਜਾਵੇਗੀ। 6475-00-6464 ਦੇ ਉੱਤੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇਸ ਤੋਂ ਇਲਾਵਾ ਅਗਰ ਤੁਸੀਂ ਵਿਜ਼ਟਰ ਵੀਜ਼ਾ ਤੇ ਇੱਥੇ ਆਏ ਹੈਗੇ ਹੋ ਤੇ ਆਪਣੀ ਪੁਰਾਣੀ ਇਨਫੋਰਮੇਸ਼ਨ ਦੇ ਮੁਤਾਬਕ, ਪੁਰਾਣੇ ਕੰਮ ਕਾਰ ਦੇ ਐਕਸਪੀਰੀਅੰਸ ਦੇ ਮੁਤਾਬਕ ਕੁਛ ਜਾਣਨਾ ਚਾਹੁੰਦੇ ਹੋ, ਤਾਂ ਵੀ ਤੁਸੀਂ ਕਾਲ ਕਰ ਲਓ 647-564-64 ਦੇ ਉੱਤੇ ਤੁਸੀਂ ਸੰਪਰਕ ਜਿਹੜਾ ਕੀਤਾ ਜਾ ਸਕਦਾ। ਜੀ ਵਿਲੀਅਮ ਜੀ, ਆਪਣੇ ਕਾਲਰ ਜੁੜੇ ਹੋਏ?
ਹਾਂਜੀ ਹਾਂਜੀ, ਕਾਲਰ ਲਾਈਨ ਤੇ ਹੈਗੇ ਜੀ, ਉਹਨਾਂ ਨੂੰ ਪਾਉਂਦੇ ਜੀ ਇੱਥੇ ਆਪਾਂ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ, ਮਾਫੀ ਵੀ ਮੰਗਦੇ ਜੀ ਬਹੁਤ ਦੇਰ ਤੋਂ ਤੁਸੀਂ ਸਬਰ ਰੱਖਿਆ ਤੇ। ਹਾਂਜੀ, ਤੁਹਾਡੀ ਕਾਲ ਏਅਰ ਤੇ ਆਪਾਂ ਜੀ।
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ,
ਮੈਂ ਹਰਜੀਤ ਸਿੰਘ ਢੱਡਾ ਬੋਲਦਾ ਜੀ।
ਹਾਂਜੀ, ਸਵਾਗਤ ਹੈ ਭਾਜੀ।
ਇਹ ਨਾ ਜੀ ਜਿਹੜੀ ਮੈਂ ਤਕਰੀਬਨ 99 ਚ ਟਰੱਕ ਦਾ ਲਾਇਸੈਂਸ ਲਿਆ ਸੀ, ਤੇ ਮੈਂ ਟਰੱਕਾਂ ਵਾਲੇ ਨਾਲ ਹੀ ਜੁੜਿਆ ਹੋਇਆ। ਮੈਂ ਅੱਜ ਕੱਲ ਤਾਂ ਵੈਸੇ ਇੰਸ਼ੋਰੈਂਸ ਕਰ ਰਿਹਾ 2010 ਤੋਂ ਟਰੱਕਾਂ ਦੀ।
ਅੱਛਾ ਜੀ।
ਤੇ ਇਹ ਨਾ ਜੀ ਬਹੁਤ ਵੱਡੀ ਸਮੱਸਿਆ, ਇਹਦੇ ਵਿੱਚ ਕੱਲਾ ਇਹ ਨੀ ਹੈਗਾ ਵੀ ਮਤਲਬ ਐਕਸਪਲੋਇਟੇਸ਼ਨ ਆ, ਜਿਹੜਾ 11 ਹਾਈਵੇ ਆ ਨਾ ਉਹਦੇ ਉੱਤੇ ਤੁਸੀਂ ਦੇਖ ਲਓ ਹਰ ਸਾਲ 4-5 ਇਸ ਤਰ੍ਹਾਂ ਦੇ ਮਤਲਬ ਇੰਸੀਡੈਂਟ ਹੁੰਦੇ ਨੇ
ਜੀ। ਖੂਨੀ ਹਾਈਵੇ ਕਹਿੰਦੇ ਜੀ,
ਸਿੰਗਲ ਹਾਈਵੇ ਆ ਜੀ, ਸਿੰਗਲ ਹਾਈਵੇ ਆ ਤੇ ਉਹਦੇ ਚ ਇੱਕ ਬੰਦਾ ਗਲਤੀ ਕਰਦਾ, ਮਤਲਬ ਉਹ ਅੰਦਾਜ਼ਾ ਉਹਦਾ ਘੱਟ ਹੁੰਦਾ ਪਾਸ ਕਰਨ ਦਾ, ਤੇ ਦੂਜੇ ਪਾਸੇ ਵਾਲੇ ਬੰਦੇ ਨੇ ਵੱਜਣਾ ਹੀ ਵੱਜਣਾ
ਜੀ।
ਹੁਣ ਆਉਂਦੀ ਹੈ ਗੱਲ ਐਕਸਪਲੋਇਟੇਸ਼ਨ ਦੀ, ਜਿਹੜੇ ਮੁੰਡੇ ਸਟੂਡੈਂਟ ਵੀ ਮਰੇ ਨੇ ਜੀ, ਇਹ ਸਟੂਡੈਂਟ ਜਿਹਨਾਂ ਦੀ ਫਾਈਲ ਲੱਗ ਜਾਂਦੀ ਹੈ ਨਾ, ਉਹਨਾਂ ਦਾ ਆਪਣਾ ਕੋਈ ਆਧਾਰ ਨਹੀਂ, ਉਹਨਾਂ ਨੂੰ ਤਾਂ ਜਦੋਂ ਮਰਜ਼ੀ ਤੁਰਨਾ ਹੀ ਪੈਣਾ। ਹੁਣ ਜਿਹੜੇ ਕੰਪਨੀਆਂ ਵਾਲਿਆਂ ਨੇ, ਇੱਕ ਬੰਦਾ ਤਾਂ ਨਵਾਂ ਹੁੰਦਾ, ਦੂਜਾ ਵੀ ਨਵਾਂ ਚਾੜ ਦਿੰਦੇ ਨੇ, ਉਹਦੀ ਹਿੰਮਤ ਨਹੀਂ ਹੁੰਦੀ ਹੈ ਕਹਿਣ ਦੀ ਵੀ ਬਈ ਦੇਖੋ ਵੀ ਮਤਲਬ ਵੀ ਮੈਂ ਨਵਾਂ,
ਨੋ ਨਹੀਂ ਕਹਿ ਹੁੰਦੀ। ਹਾਂਜੀ,
ਇਹ ਬੜੀ ਸਮੱਸਿਆ, ਮਤਲਬ ਐਕਸਪਲੋਇਟੇਸ਼ਨ ਬਹੁਤ ਜ਼ਿਆਦਾ ਵੱਧ ਰਹੀ ਆ LMIਆਂ ਕਰਕੇ, ਜਿਹੜੀ PNP ਕਰਕੇ, ਮਤਲਬ ਸਿਰਫ ਪੇਰੋਲ ਤੇ ਪੈ ਕੇ ਜੇ ਕਿਸੇ ਬੰਦੇ ਦੇ ਪੂਰੇ ਨੰਬਰ ਬਣਦੇ ਵੀ ਨੇ ਤਾਂ ਵੀ, ਜੇ ਉਹਨੇ ਫਾਈਲ ਲਾਉਣੀ ਆ ਤਾਂ ਵੀ ਕਹਿੰਦੇ ਨੇ 25,000। ਸਾਡੇ ਇੱਕ ਮੇਰੇ ਇੱਕ ਮਿੱਤਰ ਦੇ ਭਾਣਜੇ ਤੋਂ 25,000 ਮੰਗਿਆ ਬਿਨਾਂ ਕਿਸੇ LMI ਤੋਂ, ਤੇ ਉਹਨੂੰ ਪਿਛਲੇ 15 ਦਿਨਾਂ ਤੋਂ ਕੰਮ ਤੇ ਬੁਲਾਉਣੋਂ ਹਟ ਗਏ ਨੇ ਵੀ ਤੂੰ ਦੱਸਿਆ ਨੀ ਉਹਦੇ ਬਾਰੇ ਕੁਛ। ਇਹ ਮਤਲਬ ਬਹੁਤ ਵੱਡੇ ਲੈਵਲ ਤੇ ਐਕਸਪਲੋਇਟੇਸ਼ਨ ਆ, ਇਹ ਕਿਸੇ ਨਾ ਕਿਸੇ ਤਰੀਕੇ ਬੰਦ ਹੋਣੀ ਚਾਹੀਦੀ ਆ,
ਛੋਟੇ ਪੱਧਰ ਤੋਂ ਲੈ ਕੇ ਜੋ ਉਹਦਾ ਕਲਾਈਮੈਕਸ ਵਾਲਾ ਐਂਡ ਵਾਲਾ ਪੱਧਰ ਆ ਨਾ, ਸਾਰਿਆਂ ਤੇ ਕੋਈ ਨਾ ਕੋਈ ਹਲਕਾ ਹਲਕਾ ਜੇ ਝਾੜੂ ਫਿਰਦਾ ਰਹੇ, ਜੇ ਅਸੀਂ ਉਹਨੂੰ ਸੁੰਭਰਦੇ ਰਹੀਏ ਤਾਂ ਕਿਤੇ ਨਾ ਕਿਤੇ ਸਫਾਈ ਹੋ ਸਕਦੀ ਆ। ਠੀਕ ਹੈ ਨਾ, ਗਿਵ ਐਂਡ ਟੇਕ ਹੁੰਦਾ ਵਾ। ਆਪਣਾ ਫਤਿਹ ਜੀ, ਮੈਂ ਸਰਦਾਰ ਹਰਦੀਪ ਸਿੰਘ ਔਲਖ ਦਾ ਜ਼ਿਕਰ ਜ਼ਰੂਰ ਕਰੂੰਗਾ ਜੀ, ਜੇ ਤੁਸੀਂ ਮਤਲਬ ਰੀਅਲ ਸਟੇਟ ਦੇ ਵਿੱਚ ਘਰ ਹੁਣ ਤੁਸੀਂ ਲੈਣਾ ਫਸਟ ਮੋਰਗੇਜ ਸੈਕਿੰਡ ਮੋਰਗੇਜ ਦੇ ਵਿੱਚ, ਖਾਸ ਕਰਕੇ ਨਿਊ ਇਮੀਗ੍ਰੈਂਟਸ ਦੇ ਲਈ ਬਹੁਤ ਹੀ ਐਕਸਪਰਟ ਹਰਦੀਪ ਸਿੰਘ ਔਲਖ ਲੈਂਡੈਕਸ ਫਾਈਨੈਂਸ਼ੀਅਲ ਦੇ ਨਾਲ ਕੰਮ ਕਰਦੇ ਆ ਜੀ। 647-834-0033 6478-34-0033। ਬਾਕੀ ਅੱਜ ਦੀ ਵੀ ਵਾਰਨਿੰਗ ਆਪਾਂ ਜ਼ਰੂਰ ਦਈਏ, ਕਿਉਂਕਿ ਦੇਖੋ ਹੁਣ ਆਪਣਾ ਇਹ ਪ੍ਰੋਗਰਾਮ ਜਿਹੜਾ ਵਾ ਜ਼ਿਆਦਾਤਰ ਜੋ ਆਪਣੇ ਵੀਰ ਭੈਣ ਰੋਡਸ ਦੇ ਉੱਤੇ ਹੁੰਦੇ ਆ ਨਾ, ਫਤਿਹ ਜੀ ਬਹੁਤ ਹੀ ਪੈਸ਼ਨੇਟਲੀ ਆਪਣੇ ਨਾਲ ਜੁੜੇ ਹੁੰਦੇ ਆ। ਅੱਜ ਦਾ ਜਿਹੜਾ ਵੈਦਰ ਦੀ ਵਾਰਨਿੰਗ ਜਿਹੜੀ ਬਾਰ ਬਾਰ ਆ ਰਹੀ ਹੈਗੀ ਆ ਵੈਦਰ ਨੈਟਵਰਕ ਵੱਲੋਂ ਜਾਂ ਜੋ ਵੀ ਅਥਾਰਟੀਜ਼ ਹੈਗੀਆਂ ਨੇ, ਅੱਜ ਜਿਹੜੀ ਅਜੇ 40-60 mm ਦੀ ਰੇਨ ਆ।
ਬਿਲਕੁਲ, ਔਰ ਇਸ ਇਹੋ ਜਿਹੀ ਬਾਰਿਸ਼ ਦੇ ਵਿੱਚ ਨਾ ਜੀ ਹਾਈਡਰੋ ਫਲੋਟਿੰਗ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਵੱਧ ਜਾਂਦੇ ਆ। ਹਾਈਡਰੋ ਫਲੋਟਿੰਗ ਮੈਂ ਫਿਨੋਮੀਨਾ ਦੱਸ ਦੇਣਾ ਚਾਹੁੰਦਾ ਆਪਣੇ ਲਿਸਨਰਸ ਨੂੰ ਕਿ ਟਾਇਰ ਔਰ ਸੜਕ ਦੇ ਵਿੱਚ ਇੱਕ ਪਾਣੀ ਦੀ ਇੰਨੀ ਮਾਈਨਿਊਟ ਪਰਤ ਆ ਜਾਂਦੀ ਹੈ ਜਿਹੜੀ ਕਿ ਤੁਹਾਡੀ ਬ੍ਰੇਕਿੰਗ ਦੇ ਵਿੱਚ ਤੁਹਾਨੂੰ ਪ੍ਰੋਬਲਮ
ਗ੍ਰਿਪ ਨਹੀਂ ਬਣਦਾ,
ਗ੍ਰਿਪ ਨਹੀਂ ਬਣਦਾ। ਔਰ ਨਵੀਆਂ ਗੱਡੀਆਂ ਹਾਲਾਂਕਿ ਇਕਵਿਪਡ ਨੇ, ਲੇਕਿਨ ਫੇਰ ਵੀ ਕਿਤੇ ਨਾ ਕਿਤੇ ਸਾਡੇ ਇੱਥੇ ਹਾਈਵੇਜ਼ ਇਸ ਤਰ੍ਹਾਂ ਦੇ ਨੇ ਕਿ ਸਪੀਡ ਜਿਹੜੀ ਹੈ ਉਹ ਕਾਫੀ ਤੇਜ਼ ਹੁੰਦੀ ਹੈ, ਔਰ ਅਸੀਂ ਮੋਸਟ ਆਫ ਦਾ ਟਾਈਮ ਮੈਂ ਦੇਖਿਆ ਕਿ ਕਰੂਜ਼ ਲਾ ਕੇ ਚੱਲਦੇ ਹੈ। ਸੋ ਮੇਰੀ ਐਡਵਾਈਸ ਹੈ ਕਿ ਆਪਣਾ ਇੱਕ ਤਾਂ ਟਾਇਰ ਪ੍ਰੈਸ਼ਰ ਬਹੁਤ ਧਿਆਨ ਨਾਲ ਚੈੱਕ ਕਰਕੇ ਚੱਲੋ, ਇੱਥੇ ਤੁਹਾਡਾ ਟਾਇਰ ਪ੍ਰੈਸ਼ਰ ਜ਼ਿਆਦਾ ਨਾ ਹੋਵੇ, ਉਹਨੂੰ ਜੇ ਤੁਸੀਂ ਥੋੜ੍ਹਾ ਜਿਹਾ ਡੀਫਲੇਟ ਕਰਕੇ ਚੱਲ ਸਕਦੇ ਹੋ, ਘੱਟ ਰੱਖ ਸਕਦੇ ਹੋ ਤੇ ਤੁਹਾਡੇ ਲਈ ਬੈਟਰ ਹੋਏਗਾ, ਤੇ ਆਪਣੀ ਸਪੀਡ ਜਿਹੜੀ ਹੈ ਉਹ ਜਿੰਨੀ ਕੁ ਤੁਸੀਂ ਕੰਟਰੋਲ ਕਰ ਸਕਦੇ ਹੋ ਓਨੀ ਕੁ ਐਪਰੋਪ੍ਰੀਏਟ ਸਪੀਡ
ਜਾ ਚੱਲੋ। ਕਿਉਂਕਿ 40-60 mm ਨੂੰ ਜੇ ਆਪਾਂ ਸੈਂਟੀਮੀਟਰ ਚ ਕਨਵਰਟ ਕਰੀਏ 4-6 cm ਬਣ ਜਾਂਦਾ ਹੈਗਾ, ਤੇ ਖਾਸ ਕਰਕੇ ਦੇਖੋ ਮੈਂ ਡਿਸਕਰੇਜ ਨਹੀਂ ਕਰ ਰਿਹਾ ਜਿਹੜੇ ਨਵੇਂ ਡਰਾਈਵਰ ਰੋਡਸ ਦੇ ਉੱਪਰ ਜੇ ਲੱਗਦਾ ਕਿ ਅੱਜ ਉਹਨਾਂ ਦਾ ਸਰ ਸਕਦਾ, ਕਿਉਂਕਿ ਇਲੈਕਟ੍ਰਿਸਿਟੀ ਹਾਈਡਰੋ ਵੀ ਅੱਜ ਕਹਿ ਰਿਹਾ ਕਿ ਕੁਛ ਏਰੀਆ ਦੇ ਵਿੱਚ ਜਿਹੜੇ ਉਹਦੇ ਜਾਣ ਦੇ ਬਲੈਕਆਊਟ ਹੋਣ ਦੇ ਚਾਂਸਿਸ ਹੈਗੇ ਆ। ਸੋ ਵੈਸੇ ਵੀ ਵੀਕਐਂਡ ਹੈਗਾ ਵਾ, ਜੇ ਲੱਗਦਾ ਕਿ ਨਹੀਂ ਬਾਹਰ ਜਾਏ ਬਿਨਾਂ ਨਹੀਂ ਸਰਦਾ, ਜਾਓ, ਅਦਰਵਾਈਜ਼ ਘਰ ਆਪਣਾ ਇੰਜੋਏ ਕਰੋ ਨੈਚੁਰਲੀ, ਕਿਉਂਕਿ ਜਦੋਂ ਇੱਦਾਂ ਦੀਆਂ ਘਟਨਾਵਾਂ ਸਾਹਮਣੇ ਆ ਜਾਂਦੀਆਂ ਨਾ, ਮਨ ਬਹੁਤ ਦੁਖਦਾ। ਹੁਣ ਮੈਂ ਉਹ ਭਾਜੀ ਉਹਨਾਂ ਨੇ ਕਿਹਾ ਸੀ ਵੀ ਦੇਖੋ ਮੈਂ ਆਪਾਂ ਇਕੱਲੇ ਸਟੂਡੈਂਟ ਆਪਣੇ ਬੱਚੇ ਆ, ਲਾਸਟ ਈਅਰ ਜਿਹੜਾ ਇੱਕ ਨੋਵਾ ਸਕੋਸ਼ੀਆ ਜਿਹੜਾ ਹੋਇਆ ਸੀ ਉਹ ਸਟੋਪ ਸਾਈਨ ਤੇ ਨਹੀਂ ਰੁਕਿਆ ਗਿਆ ਤੇ ਉਹ ਬੱਸ ਨਾਲ ਉਹਦਾ ਟਕਰਾ ਗਿਆ, ਦੇਖੋ ਸਾਰੀ ਉਮਰ ਉਸ ਬੱਚੇ ਨੂੰ ਕਿੰਨਾ ਉਹ ਰਹਿਣਾ, ਹੁਣ ਅੱਜ ਉਹ ਸਜ਼ਾ ਕੱਟ ਰਿਹਾ ਹੈਗਾ ਵਾ। ਕਈ ਵਾਰੀ ਆਪਾਂ ਇਨਸਾਨ ਹੁੰਦੇ ਆ, ਗਲਤੀ ਨਾ ਚਾਹੁੰਦੇ ਹੋਏ ਵੀ ਹੋ ਜਾਂਦੀ ਆ,
ਨਹੀਂ ਹੋ ਜਾਂਦੀ ਹੈ। ਵਿਲੀਅਮ ਜੀ ਮੈਂ ਬਿਲਕੁਲ ਐਗਰੀ ਕਰਦਾ, ਮੈਂ ਛੋਟਾ ਜਿਹਾ ਇੰਸਟੈਂਸ ਆਪਣਾ ਵੀ ਸਾਂਝਾ ਕਰਨਾ ਚਾਹੁੰਦਾ ਹੈ। ਤੁਸੀਂ ਦੇਖੋ ਗੱਲ ਇਸ ਤਰ੍ਹਾਂ, ਜਦੋਂ ਤੁਸੀਂ ਗੱਡੀ ਚਲਾ ਰਹੇ ਹੁੰਦੇ ਹੋ ਤੁਹਾਡਾ ਧਿਆਨ ਕਈ ਥਾਵਾਂ ਤੇ ਰੋਡ ਦੇ ਉੱਪਰ ਹੁੰਦਾ, ਤੁਸੀਂ ਸਪੈਸ਼ਲੀ ਬਹੁਤ ਸਾਰੇ ਇਸ ਤਰ੍ਹਾਂ ਦੇ ਡਰਾਈਵਰਸ ਨੇ, ਔਰ ਤੁਸੀਂ ਐਗਰੀ ਕਰੋਗੇ ਇਸ ਗੱਲ ਨੂੰ ਕਿ ਜੇ ਤੁਸੀਂ ਡਾਊਨ ਟਾਊਨ ਗੱਡੀ ਲੈ ਕੇ ਚਲੇ ਜਾਓ ਤੇ ਹਰ ਬੰਦੇ ਦੀ ਹਿੰਮਤ ਨਹੀਂ ਪੈਂਦੀ ਉੱਥੇ ਗੱਡੀ ਚਲਾਉਣ ਦੀ, ਕਿਉਂਕਿ ਰੋਡ ਸਾਈਨਸ ਇਸ ਤਰ੍ਹਾਂ ਦੇ ਨੇ ਕਿ ਤੁਸੀਂ ਇੱਕ ਸਾਈਨ ਵੀ ਕਿਤੇ ਮਿਸ ਕਰਗੇ, ਕੋਈ ਲੈਫਟ ਟਰਨ ਕਿਤੇ ਨਹੀਂ ਹੈਗੀ, ਕਿਤੇ ਰਾਈਟ ਟਰਨ ਨਹੀਂ ਹੈਗੀ, ਔਰ ਕਿਤੇ ਕੋਈ ਸਪੈਸੀਫਾਈਡ ਟਾਈਮਿੰਗਸ ਹੈਗੀਆਂ ਨੇ, ਤੇ ਜਿੰਨਾ ਕੋਈ ਮਰਜ਼ੀ ਤਜਰਬੇ ਵਾਲਾ ਡਰਾਈਵਰ ਹੋਵੇ, ਲੇਕਿਨ ਉੱਥੇ ਜਾ ਕੇ ਇਹ ਗਲਤੀ ਹੋਣਾ ਸੁਭਾਵਿਕ ਹੈ। ਸੋ ਅਸੀਂ ਹਿਊਮਨਸ ਹੈ, ਸਾਨੂੰ ਅਸੀਂ ਐਰਰ ਕਰ ਸਕਦੇ,
ਸਾਡੀ
ਟੈਂਡੈਂਸੀ ਹੈਗੀ ਹੈ। ਸੋ
ਬਸ ਇਹੀ ਗੁਜ਼ਾਰਿਸ਼ ਹੈ ਜੀ, ਬਈ ਆਪਣਾ ਡਰਾਈਵ ਜਿਹੜਾ ਵਾ ਹਮੇਸ਼ਾ ਰੋਡ ਤੇ, ਉਹਦੇ ਸਾਡੀਆਂ ਤਾਂ ਇਹੀ ਅਰਦਾਸਾਂ ਨੇ ਜੀ, ਇਹੀ ਦੁਆਵਾਂ ਨੇ ਕਿ ਸਵੇਰੇ ਘਰੋਂ ਜਾਂਦੇ ਹੋ ਸ਼ਾਮ ਨੂੰ ਘਰ, ਤੁਸੀਂ ਬਹੁਤ ਤੰਦਰੁਸਤ ਆ ਕੇ ਆਪਣੀਆਂ ਵਾਈਫ ਦੇ ਨਾਲ ਆਪਣੇ ਬੱਚਿਆਂ ਦੇ ਨਾਲ ਇੰਜੋਏ ਕਰੋ, ਕਿਉਂਕਿ ਸਾਰਿਆਂ ਨੂੰ ਉਡੀਕ ਹੁੰਦੀ ਆ, ਰਾਈਟ ਜੀ। ਬਾਕੀ ਫਤਿਹ ਜੀ ਮੈਂ ਜਾਂਦੇ ਜਾਂਦੇ ਇੱਕ ਆਪਣਾ ਪ੍ਰੋਜੈਕਟ ਵੀ ਅਨਾਊਂਸ ਕਰ ਦਿਆਂ ਜੀ, ਬੈਰੀ ਲਈ ਬੈਰੀ ਦਾ ਪ੍ਰੋਜੈਕਟ ਜਿਹੜਾ ਹੈਗਾ ਵਾ ਨਾ ਇਹ ਬੜੇ ਲਿਮਿਟਿਡ ਉਹਨਾਂ ਨੇ ਉੱਥੇ ਡਿਟੈਚ ਕਰ ਕੱਢਿਆ, ਲੇਕਿਨ ਖਾਸੀਅਤ ਇਹ ਹੈਗੀ ਆ ਕਿ ਜੇ ਅਸੀਂ ਬ੍ਰੈਂਪਟਨ ਤੋਂ ਬੈਰੀ ਜਾਂਦੇ ਹਾਂ ਤਾਂ ਵੀ ਉਨੀ ਟਰੈਵਲਿੰਗ ਆ, ਜੇ ਅਸੀਂ ਯੂਨੀਅਨ ਸਟੇਸ਼ਨ ਤੋਂ ਲੈਂਦੇ ਹਾਂ ਤਾਂ ਵੀ ਉਹ 70 ਮਿੰਟ ਦੀ ਡਰਾਈਵ ਹੈਗੀ ਆ। ਬਹੁਤ ਸਾਰੇ ਪਰਿਵਾਰ ਹੁਣ ਡਾਊਨ ਟਾਊਨ ਜਾਂ ਟੋਰਾਂਟੋ 'ਚ ਵਰਕ ਕਰਦੇ ਆ, ਲੇਕਿਨ ਉਹਨਾਂ ਨੇ ਬੈਰੀ ਏਰੀਆ ਨੂੰ ਆਪਣਾ ਜਿਹੜਾ ਹੋਮ ਟਾਊਨ ਬਣਾਇਆ ਹੋਇਆ ਵਾ। ਤਾਂ ਉੱਥੇ ਆਪਣੇ ਕੋਲ ਡਿਟੈਚ ਕਰਨ ਦਾ ਪ੍ਰੋਜੈਕਟ ਆਇਆ ਹੈਗਾ, 15 ਮਿੰਟ ਦੀ ਡਰਾਈਵ ਜੋਰਜੀਅਨ ਕਾਲਜ ਤੋਂ ਆ ਜੀ ਉੱਥੇ, ਅਤੇ 3 ਮਿੰਟ ਦੀ ਡਰਾਈਵ ਹੈਗੀ ਆ ਗੋ ਸਟੇਸ਼ਨ ਦੀ, 5:30 ਤੋਂ ਸਟਾਰਟ ਹੁੰਦੇ ਆ। ਅਤੇ ਮੈਂ ਰੀਮੈਕਸ ਦੇ ਨਾਲ ਹੈਗਾ ਐਕਸਕਲੂਸਿਵ, ਉਹ ਪ੍ਰੋਜੈਕਟ ਆਪਾਂ ਨੂੰ ਮਿਲਿਆ 416-648-2921 'ਤੇ ਕਾਲ ਕਰਕੇ ਤੁਸੀਂ ਇਹਦੀ ਜਾਣਕਾਰੀ ਲੈ ਸਕਦੇ ਹੋ, ਕਿਉਂਕਿ ਬੜੇ ਲਿਮਿਟਿਡ ਆਏ ਨੇ ਅਤੇ ਬੁਕਿੰਗ ਜਿਹੜੀ ਜੋ ਧੜਾ ਧੜ ਹੋ ਰਹੀ ਹੈ। ਫਤਿਹ
ਨੰਬਰ ਮੈਨੂੰ ਇੱਕ ਵਾਰ ਫੇਰ ਦੱਸ ਦਿਓ ਜੀ,
416-648-2921
ਜੀ।
ਠੀਕ ਹੈ, ਸੋ ਜਾਂਦੇ ਜਾਂਦੇ ਹੁਣ ਆਪਾਂ ਪੋਜ਼ਿਟਿਵ ਨੋਟ ਦੇ ਉੱਪਰ ਬਹੁਤ ਹੀ ਇੱਕ ਖੂਬਸੂਰਤ ਗਾਣਾ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ, ਬੜਾ ਸੂਦਿੰਗ ਗਾਣਾ ਵਾ। ਜ਼ਰੂਰ ਜ਼ਰੂਰ ਅਸੀਂ ਪ੍ਰੋਗਰਾਮ ਅੱਜ ਇੱਕ ਸੀਰੀਅਸ ਨੋਟ 'ਤੇ ਕੀਤਾ, ਕਿਉਂਕਿ ਫਰਜ਼ ਬਣਦਾ ਵਾ, ਅਸੀਂ ਤਾਂ ਡੁਗਡੁਗੀ ਵਜਾਉਣੀ ਆ ਜੀ, ਉਸ ਡੁਗਡੁਗੀ ਦੇ ਉੱਪਰ ਸਾਰਿਆਂ ਨੇ ਕਿੰਨਾ ਕੁ ਅਮਲ ਕਰਨਾ ਇਹ ਸੁਣਨ ਵਾਲਿਆਂ 'ਤੇ ਨਿਰਭਰ ਕਰਦਾ। ਸੋ ਸਤਿੰਦਰ ਸਰਤਾਜ ਦਾ ਗਾਣਾ ਮੈਂ ਅਤੇ ਮੇਰੀ ਜਾਨ ਤੁਹਾਡੇ ਰੂਬਰੂ।
ਮੇਰੀ ਜਾਨ ਸ਼ੋਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੋਦਾਈ ਇੱਕੋ ਜਹੇ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੋਦਾਈ ਇੱਕੋ ਜਹੇ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ। ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀ ਦਾ, ਅਸੀਂ ਲੜ ਵੀ ਲੈਨੇ ਆ ਪਰ ਛੇਤੀ ਬੋਲੀ ਦਾ, ਫਿਰ ਮੰਨਣ ਅਤੇ ਮਨਾਉਣ ਦਾ ਮੌਕਾ ਟੋਲੀ ਦਾ, ਜੋ ਹਿੰਦ ਤੇ ਪਾਕਿਸਤਾਨ ਸ਼ੋਦਾਈ ਤੋ ਜਹੇ, ਦੋਵੇਂ ਨੇ ਨਾਦਾਨ ਸ਼ੋਦਾਈ ਇੱਕੋ ਜਹੇ, ਮੈਂ ਤੇ ਮੇਰੀ ਜਾਨ ਸ਼ੋਦਾਈ ਇੱਕੋ ਜਹੇ, ਦੋਵੇਂ ਨਾਦਾਨ ਸ਼ੋਦਾਈ ਇੱਕੋ ਜਹੇ, ਮੈਂ ਤੇ ਮੇਰੀ ਜਾਨ, ਮੈਂ ਤੇ ਮੇਰੀ ਜਾਨ। ਮਿਜ਼ਾਜ ਬਣੇ ਅਸੀਂ ਇੱਕ ਦੂਜੇ ਦੀਆਂ ਰੂਹਾਂ ਦੇ ਸਰਤਾਜ।
ਸਵਾਗਤ ਹੈ ਪਵਨ ਜੀ ਇੱਕ ਵਾਰੀ ਫੇਰ, ਮੈਨੂੰ ਲੱਗਦਾ ਤੁਸੀਂ ਬਹੁਤ ਦੂਰੋਂ ਸਾਡੇ ਨਾਲ ਜੁੜੇ ਹੋਏ ਹੋ ਤੇ ਬੜਾ ਮਾਣ ਮਹਿਸੂਸ ਹੋ ਰਿਹਾ ਜੀ, ਕਿਉਂਕਿ ਸਾਡਾ ਵੀ ਹੌਸਲਾ ਵਧ ਰਿਹਾ ਨਾਲ ਨਾਲ।
ਜੀ 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 ਬਹੁਤ ਵਧੀਆ, ਐਮ ਐਸ ਇੰਟਰਨੈਸ਼ਨਲ ਜੁਵੈਲਰ ਇੱਕ ਵਾਰੀ ਫਿਰ ਤੋਂ ਸਾਡੇ ਇਸ ਖਾਸ ਪ੍ਰੋਗਰਾਮ ਦੇ ਖਾਸ ਸਪੋਂਸਰ ਐਮ ਐਸ ਇੰਟਰਨੈਸ਼ਨਲ ਜੁਵੈਲਰ, 905-6700-9934। ਅਗਰ ਤੁਸੀਂ ਬਿਸਕਟ ਲੈਣੇ ਆ ਜੀ ਕੈਨੇਡੀਅਨ ਡਾਲਰ ਦੇ ਵਿੱਚ, ਤੁਸੀਂ ਪੇ ਕਰਨਾ ਨੇ $1760, ਅਗਰ USA ਤੇ $1360 ਦੇ ਕੇ ਤੁਸੀਂ ਬਿਸਕਟ ਜਿਹੜਾ ਜੀ ਲੈ ਸਕਦੇ ਹੋ। ਗੋਲਡ ਦਾ 30 ਗ੍ਰਾਮ 24 ਕੈਰਟ ਦਾ ਕੜਾ ਲੈਣਾ, ਸਪੈਸ਼ਲ ਰੇਟ ਤੁਹਾਡੇ ਲਈ ਲੱਗੇ ਨੇ ਜੀ $1690 ਦੇ ਕੇ ਤੁਸੀਂ 30 ਗ੍ਰਾਮ ਦਾ ਕੜਾ ਜਿਹੜਾ ਜੀ ਉਹ ਲੈ ਸਕਦੇ ਹੋ। ਫੋਨ ਕਰ ਲਓ ਹੁਣ ਤੁਸੀਂ, ਕੰਟੀ ਘੁਮਾਓ 905-6700-9934-9934 ਦੇ ਉੱਤੇ ਤੁਸੀਂ ਗੱਲਬਾਤ ਕਰਨੀ ਹੈ ਜੀ। ਔਰ ਸਾਨੂੰ ਕੱਲ ਦੇ ਵਿੱਚ ਅਸੀਂ ਤੁਸੀਂ ਸਾਡੇ ਨਾਲ ਫਿਰ ਦੁਬਾਰਾ ਜੁੜਾਂਗੇ, ਠੀਕ 3 ਵਜੇ ਤੋਂ ਲੈ ਕੇ 4 ਵਜੇ ਤੱਕ ਏਸ਼ੀਅਨ ਆਵਾਜ਼ ਲੈ ਕੇ ਵਿਲੀਅਮਜੀਤ ਬਸਰਾ ਜੀ ਔਰ ਪਵਨ ਤਲਵਾਰ ਤੁਹਾਡੇ ਰੂਬਰੂ ਦੁਬਾਰਾ ਹੋਣਗੇ ਜੀ।
ਥੈਂਕ ਯੂ ਪਵਨ ਜੀ, ਇੰਜੋਏ ਯੂਅਰ ਵੀਕਐਂਡ, ਥੈਂਕ ਯੂ,
ਧੰਨਵਾਦ, ਓਕੇ ਜੀ।
The views expressed on the preceding program may not necessarily be those of the owner or management of WTOR radio station.
ਖੁਸ਼ਖਬਰੀ, ਹੁਣ ਤੁਹਾਨੂੰ ਆਪਣੇ ਪਿਆਰਿਆਂ ਨੂੰ ਪੈਸੇ ਭੇਜਣ ਲਈ ਕਿਤੇ ਜਾਣ ਦੀ ਲੋੜ ਨਹੀਂ। ਜ਼ੂਮ ਨੇ ਪੈਸੇ ਭੇਜਣ ਦੀ ਪ੍ਰਕਿਰਿਆ ਨੂੰ ਬਹੁਤ ਆਸਾਨ ਕਰ ਦਿੱਤਾ ਹੈ। XOOM ਜ਼ੂਮ, ਆਪਣੇ ਫੋਨ ਤੇ XOOM ਐਪ ਡਾਊਨਲੋਡ ਕਰੋ ਅਤੇ ਆਪਣੀ ਉਂਗਲੀ ਦੇ ਇੱਕ ਇਸ਼ਾਰੇ ਨਾਲ ਪੈਸੇ ਭਾਰਤ ਪਾਕਿਸਤਾਨ ਭੇਜੋ। ਜ਼ੂਮ XOOM ਮਨੀ ਟ੍ਰਾਂਸਫਰ ਭਾਰਤ ਦੀਆਂ ਮੁੱਖ ਬੈਂਕਾਂ ਵਿੱਚ ਪੈਸੇ ਸਿੱਧੇ ਤੌਰ ਤੇ ਟ੍ਰਾਂਸਫਰ ਕਰਨ ਦੀ ਸਹੂਲਤ ਦਿੰਦਾ ਹੈ, ਨਾਲ ਹੀ ਕੈਸ਼ ਪਿਕਅਪ ਕਰੋ। ਯਾਦ ਰੱਖੋ, ਡਾਲਰ ਦਾ ਵਧੀਆ ਰੇਟ, ਆਸਾਨ ਅਤੇ ਫਾਸਟ ਸਰਵਿਸ, ਅਤੇ ਪੈਸੇ ਭੇਜੋ ਬਿਨਾਂ ਕਿਸੇ ਕਮਿਸ਼ਨ ਤੇ। XOOM Zoom ਇੱਕ PayPal ਸਰਵਿਸ ਤੇਜ ਅਤੇ ਸੁਰੱਖਿਅਤ ਮਨੀ ਟ੍ਰਾਂਸਫਰ Zoom XOOM
इस रविवार दोपहर 1 बजे पेटल ऑक्शन एक शानदार जूरी ऑक्शन करने जा रहा है। कस्टम्स की सीज किए हुए डायमंड्स और बहुत से कीमती गहने जैसे 1 से 4 कैरेट की डायमंड रिंग्स, 22 कैरेट गोल्ड एमरल्ड और रूबी सेट्स पर डील्स पाइए और लीजिए अपनी मनपसंद ब्राइटलिंग ओमेगा और कार्टिये घड़ियां। बिड्स ऑन रोलेक्स वॉचेस एंड डायमंड्स स्टार्ट फ्रॉम 70% बिलो रिटेल सिर्फ इस रविवार दोपहर 1 बजे एट पार्क इन बाय रैडिसन 175 डेरी रोड ईस्ट मिसिसागा। अधिक जानकारी के लिए petalauction.ca/mississauga और कॉल 416-726-6884।
ਘਰ ਨਵਾਂ ਹੈ ਜਾਂ ਪੁਰਾਣਾ, ਉਹਦੇ ਵਿੱਚ ਵਧੀਆ ਸ਼ੇਡਸ ਲੱਗੇ ਹੋਣ ਤਾਂ ਹੋਰ ਵੀ ਖੂਬਸੂਰਤ ਹੋ ਜਾਂਦਾ ਹੈ। ਕੈਲੀਫੋਰਨੀਆ ਸ਼ਟਰ, ਬਲਾਈਂਡਸ, ਵਰਟੀਕਲਸ, ਰੋਲਰ ਸ਼ੇਡਸ, ਹਨੀਕੈਂਪਸ, ਪਲੀਟਡ ਸ਼ੇਡਸ। ਇਸ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਪਰਦੇ ਲਵਾਉਣਾ ਚਾਹੁੰਦੇ ਹੋ ਤਾਂ ਇਹਨਾਂ ਨਾਲ ਸੰਪਰਕ ਕਰੋ। ਪਿਛਲੇ 30 ਸਾਲ ਦਾ ਤਜਰਬਾ, ਖੂਬਸੂਰਤੀ ਵਧਾਉਣ ਦੇ ਨਾਲ ਨਾਲ ਘਰ ਦਾ ਬਿਜਲੀ ਦਾ ਬਿੱਲ ਵੀ ਘੱਟ ਆਵੇਗਾ। ਦਾ ਬਲਾਈਂਡ ਸ਼ੇਡਸ outlet.com ਤੇ ਸੰਪਰਕ ਕਰੋ ਜਾਂ ਫਿਰ 416-803-1043 416-803-1043 theblindshadesoutlet.com।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने कि प्रॉपर्टी किस कोल जाएगी, कस्टडी किस नूं मिलेगी ते जिंदगी दी सब तो प्यारी दौलत बच्चे किस कोल रहणगे।
SNS लॉयर्स को इन्हां सारे सवालां दे जवाब ते तुहाडे हक ले लड़न वास्ते लियाकत है। अपने हक जानने लई या सलाह लैण लई अज ही SNS लॉयर्स नूं कॉल करो 416-655-2000।
आप सुन रहे हैं WTR 770 AM साउथ ओवर्स ब्रॉडकास्टिंग सर्विस 24/7। हमारे रेडियो और टीवी की सर्विस के लिए विजिट कीजिए eawaz.com या डाउनलोड कीजिए फ्री eawaz।